ਵਾਰ 26 ਪੌੜੀ 32 ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਨੇ। ਜੇ ਕੋ ਆਪ ਗਣਾਇਕ ਪਾਤਸ਼ਾਹਾਂ ਤੇ ਆਕੀ ਹੋਵੇ, ਹੋਏ ਕਤਲਾਮ ਹਰਾਮ ਖੋਰ, ਕਾਨ ਨਾ ਖੱਫਣ ਚਿਤਾ ਨਾ ਟੋਵੇ, ਟਕਸਾਲੋਂ ਬਾਹਰ ਘੜੇ ਖੋਟੇ ਹਾਰਾ ਜਨਮ ਵਿਗੋਵੇ, ਲਿਬਾਸੀ ਫੁਰਮਾਨ ਲਿਖ ਹੋਏ ਨੁਕਸਾਨੀ ਅੰਜੂ ਰੋਵੇ, ਗਿੱਦੜ ਦੀ ਕਰ ਸਾਹਿਬੀ ਬੋਲ ਕਬੋਲ ਨ ਅਬਚਲ ਹੋਵੇ, ਮੂੰਹ ਕਾਲੇ ਗੱਦਹ ਚੜੈ ਰਾਉ ਪੜੇ ਵੀ ਭਰਿਆ ਧੋਵੈ, ਦੂਜੈ ਭਾਏ ਕੁਥਾਏ ਖਲੋਵੈ, ਦੂਜੈ ਭਾਏ ਕੁਥਾਏ ਖਲੋਵੈ। ਕਹਿਣ ਲੱਗੇ ਜੇ ਕੋ ਆਪ ਗਣਾਇਕ ਹੈ ਪਾਤਸ਼ਾਹਾਂ ਤੇ ਆਕੀ ਹੋਵੇ, ਜਿਹੜਾ ਬੰਦਾ ਆਪਣੇ ਆਪ ਨੂੰ ਕੁਝ ਗਣਾ ਕੇ ਵੀ ਮੈਂ ਵੀ ਬੜਾ ਵੱਡਾ ਹਾਂ ਤੇ ਪਾਤਸ਼ਾਹਾਂ ਤੋਂ ਆਕੀ ਹੋ ਕੇ ਬੈਠ ਜਾਂਦਾ, ਬਾਦਸ਼ਾਹਾਂ ਤੋਂ ਰਾਜਿਆਂ ਤੋਂ ਆਕੀ ਹੋ ਕੇ ਬਹਿ ਜਾਂਦਾ ਵੀ ਮੈਂ ਨੀ ਕੋਈ ਬਾਦਸ਼ਾਹ ਦਾ ਹੁਕਮ ਮੰਨਦਾ, ਮੈਂ ਨੀ ਕੋਈ ਉਹਦੀ ਆਗਿਆ ਦਾ ਪਾਲਣ ਕਰਨਾ, ਮੈਂ ਨੀ ਮੰਨਦਾ ਇਹਨੂੰ ਰਾਜਾ, ਮੈਂ ਨੀ ਇਹਨੂੰ ਮੰਨਦਾ ਬਾਦਸ਼ਾਹ। ਜਿਹੜਾ ਆਪਣਾ ਆਪ ਏਦਾਂ ਗਣਾ ਕੇ ਹੰਕਾਰੀ ਹੋ ਕੇ ਤੇ ਬਾਦਸ਼ਾਹਾਂ ਤੋਂ ਆਕੀ ਹੋ ਕੇ ਬਹਿ ਜਾਂਦਾ। ਕਹਿੰਦੇ ਹੋਏ ਕਤਲਾਮ ਹਰਾਮ ਖੋਰ, ਕਾਨ ਨਾ ਖੱਫਣ ਚਿਤਾ ਨਾ ਟੋਵੈ। ਉਹ ਸੰਸਾਰ ਦੇ ਵਿੱਚ ਕਤਲ ਕੀਤਾ ਜਾਂਦਾ, ਬਾਦਸ਼ਾਹ ਕਹਿੰਦਾ ਲਾ ਦਿਓ ਸਿਰ ਇਹਦਾ। ਕਹਿਣ ਲੱਗੇ ਉਹ ਹਰਾਮ ਖੋਰ ਅਖਵਾਉਂਦਾ ਬਾਦਸ਼ਾਹ ਦੀ ਨਜ਼ਰ ਚ, ਕਤਲ ਕੀਤਾ ਜਾਂਦਾ, ਕੋਈ ਉਹਦੇ ਵਾਸਤੇ ਬਾਲਣ ਨਹੀਂ, ਕੋਈ ਉਹਦੇ ਵਾਸਤੇ ਖੱਫਣ ਨਹੀਂ, ਕੋਈ ਉਹਦੇ ਵਾਸਤੇ ਚਿਖਾ ਨਹੀਂ ਤੇ ਕੋਈ ਉਹਦੇ ਵਾਸਤੇ ਕਬਰ ਨਹੀਂ। ਭਾਵ ਕੋਈ ਉਹਨੂੰ ਸਤਿਕਾਰ ਨਾਲ ਕਬਰ ਚ ਨਹੀਂ ਦਫਨਾਉਂਦਾ ਜੇ ਮੁਸਲਮਾਨ ਆ ਤੇ ਜਾਂ ਕਿਸੇ ਹੋਰ ਮਤ ਦਾ, ਤੇ ਕੋਈ ਉਹਨੂੰ ਖੱਫਣ ਪਾ ਕੇ ਤੇ ਚਿਖਾ ਵਿੱਚ ਪਾ ਕੇ ਉਹਨੂੰ ਸਾੜਦਾ ਨਹੀਂ, ਭਾਵ ਏਦਾਂ ਹੀ ਕਤਲ ਕਰਾ ਦਿੱਤਾ ਜਾਂਦਾ ਤੇ ਸੁੱਟ ਦਿੱਤਾ ਜਾਂਦਾ ਹੈ ਜਿਹੜਾ ਬਾਦਸ਼ਾਹ ਤੋਂ ਆਕੀ ਹੋ ਜਾਂਦਾ, ਉਹਦਾ ਹੁਕਮ ਨਹੀਂ ਮੰਨਦਾ। ਤੱਕ ਸਾਲੋਂ ਬਾਹਰ ਘੜੈ ਖੋਟੈ ਹਾਰਾ ਜਨਮ ਵਗੋਵੈ। ਟਕਸਾਲੋਂ ਬਾਹਰ ਜਿਹੜਾ ਸਿੱਕਾ ਘੜਿਆ ਜਾਂਦਾ, ਭਾਵ ਇੱਕ ਤੇ ਬਾਦਸ਼ਾਹ ਦੀ ਟਕਸਾਲ ਹੈ, ਭਾਵ ਜਿਸ ਤੇ ਮੌਜੂਦਾ ਗੌਰਮੈਂਟ, ਮੌਜੂਦਾ ਬਾਦਸ਼ਾਹ ਜਾਂ ਸਰਕਾਰ ਦੀ ਕੋਈ ਸਟੈਂਪ ਲੱਗੀ ਹੈ, ਉਹ ਤੇ ਜਿਹੜਾ ਰੁਪਈਆ ਆ, ਮੋਹਰ ਆ ਜਾਂ ਸਿੱਕਾ ਆ, ਉਹ ਪ੍ਰਵਾਨ ਆ ਵੀ ਇਹ ਖਰਾ, ਉਹ ਆਪਣਾ ਮੁੱਲ ਪਵਾਉਂਦਾ ਪੂਰਾ। ਪਰ ਜਿਹੜਾ ਜਿੱਥੇ ਟਕਸਾਲ ਚ ਸਿੱਕੇ ਘੜੇ ਜਾਂਦੇ ਆ, ਜਿਹੜੇ ਉਸ ਟਕਸਾਲ ਤੋਂ ਬਾਹਰੋਂ ਘੜੇ ਗਏ ਆ, ਆਮ ਤੌਰ ਤੇ ਕਿਸੇ ਨੇ ਬਣਾ ਦਿੱਤਾ ਕੋਈ ਸਿੱਕਾ ਕੋਈ ਮੋਹਰ, ਕਹਿੰਦੇ ਉਹਨਾਂ ਨੂੰ ਖੋਟੇ ਕਿਹਾ ਜਾਂਦਾ। ਟਕਸਾਲੋਂ ਬਾਹਰ ਘੜੈ ਖੋਟੇ ਹਾਰਾ ਜਨਮ ਵਗੋਵੈ। ਟਕਸਾਲੋਂ ਬਾਹਰ ਜਿਹੜਾ ਸਿੱਕਾ ਘੜਿਆ ਗਿਆ ਉਹਨੂੰ ਲੋਕੀ ਖੋਟਾ ਪੈਸਾ ਕਹਿੰਦੇ ਆ, ਉਹਨੂੰ ਖੋਟੀ ਮੋਹਰ, ਖੋਟਾ ਸਿੱਕਾ ਕਿਹਾ ਜਾਂਦਾ ਵੀ ਇਹ ਖੋਟਾ ਕਿਤੇ ਬਾਹਰੋਂ ਘੜਿਆ ਹੈ, ਉਹ ਆਪਣਾ ਜਨਮ ਗਵਾਉਂਦਾ ਹੈ, ਭਾਵ ਉਹਦਾ ਮੁੱਲ ਨਹੀਂ ਪੈਂਦਾ ਕਿਤੇ। ਇਸ ਲਈ ਜਿਹੜੇ ਲੋਕ ਆਪਣੇ ਸਤਿਗੁਰੂ ਦਾ ਪੱਲਾ ਛੱਡ ਕੇ, ਗੁਰੂ ਦਾ ਲੜ ਛੱਡ ਕੇ ਐਵੇਂ ਬਾਹਰ ਥਾਂ ਥਾਂ ਤੇ ਭਟਕਦੇ ਫਿਰਦੇ ਆ, ਕਹਿੰਦੇ ਉਹ ਖੋਟੇ ਜੀਵਨ ਵਾਲੇ। ਖਰਾ ਉਹੀ ਆ ਜਿਹੜਾ ਧੰਨ ਗੁਰੂ ਨਾਨਕ ਦੇ ਦਰ ਘਰ ਨਾਲ ਜੁੜ ਕੇ, ਦਸ਼ਮੇਸ਼ ਪਿਤਾ ਦੇ ਚਰਨਾਂ ਨਾਲ ਜੁੜ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾ, ਬਾਣੀ ਬਾਣੇ ਦਾ ਧਾਰ ਨਹੀਂ ਹੁੰਦਾ ਜਿਹੜਾ, ਉਹ ਹੀ ਖਰਾ। ਨਹੀਂ ਤੇ ਬਾਕੀਆਂ ਨੇ ਸਾਰਾ ਜਨਮ ਆਪਣਾ ਅਜਾਈ ਗਵਾ ਲਿਆ, ਗੁਰੂ ਕੇ ਗੁਰਸਿੱਖ ਨਹੀਂ ਅਖਵਾ ਸਕਦੇ, ਪ੍ਰਭੂ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਚੜ ਸਕਦੇ। ਭਾਵ ਖੋਟੇ ਹਾਰਾ ਜਨਮ ਵਿਗੋਵੈ, ਜਿਹੜਾ ਖੋਟਾ ਵਾ ਆਪਣਾ ਜਨਮ, ਵਿਗੋਵੈ ਦਾ ਅਰਥ ਹੁੰਦਾ ਗਵਾ ਲੈਣਾ, ਸਜ਼ਾ ਹੀ ਮਿਲਦੀ ਉਹਨੂੰ ਲੋਕ ਪਰਲੋਕ ਵਿੱਚ ਜਿਹੜੇ ਗੁਰੂ ਨਾਲੋਂ ਟੁੱਟ ਚੁੱਕੇ ਆ। ਲਿਬਾਸੀ ਫੁਰਮਾਨ ਲਿਖ ਹੋਏ ਨੁਕਸਾਨੀ ਅੰਜੂ ਰੋਵੈ। ਕਹਿਣ ਲੱਗੇ ਝੂਠੇ ਹੁਕਮਨਾਮੇ ਲਿਖਣ ਵਾਲਾ ਨੁਕਸਾਨ ਕਰਕੇ ਪਿੱਛੋਂ ਹੰਝੂ ਭਰ ਭਰ ਕੇ ਰੋਂਦਾ ਹੀ ਆ, ਵੇਲਾ ਹੱਥ ਨਹੀਂ ਆਊਗਾ ਫਿਰ। ਹੁਣ ਬਾਦਸ਼ਾਹ ਵਾਂਗੂ ਦੁਨੀਆਂ ਨੂੰ ਹੁਕਮ ਜਾਰੀ ਕਰਨ ਲੱਗ ਪਵੇ, ਚਿੱਠੀਆਂ ਲਿਖਣ ਲੱਗ ਪਏ ਵੀ ਆਹ ਬਾਦਸ਼ਾਹ ਦਾ ਹੁਕਮ ਹੈ, ਆਹ ਫਲਾਣੇ ਰਾਜੇ ਦਾ ਹੁਕਮ ਆ, ਪਰ ਹੁਣ ਉਹ ਹੁਕਮ ਨਕਲੀ। ਪਰ ਜਦੋਂ ਪਕੜਿਆ ਗਿਆ, ਕਹਿੰਦੇ ਅੱਖਾਂ ਚੋਂ ਹੰਝੂ ਭਰ ਭਰ ਕੇ ਰੋਏਗਾ, ਵੇਲਾ ਹੱਥ ਨਹੀਂ ਆਊਗਾ, ਸਜ਼ਾ ਭੁਗਤਣੀ ਪਊਗੀ। ਗਿੱਦੜ ਦੀ ਕਰ ਸਾਹਿਬੀ ਬੋਲ ਕਬੋਲ ਨਾ ਅਬਚਲ ਹੋਵੇ। ਗਿੱਦੜ ਵਾਂਗੂ ਜੋ ਪਾਤਸ਼ਾਹੀ ਕਰਦਾ ਹੈ, ਕਬੋਲ ਬੋਲਣ ਤੋਂ, ਜਿਹੜਾ ਟਲਦਾ ਨਹੀਂ। ਹੁਣ ਸਾਧ ਸੰਗਤ ਖਿਆਲ ਕਰਿਆ ਜੇ, ਕਹਿਣ ਲੱਗੇ ਹੁਣ ਗਿੱਦੜ ਜਿਹੜਾ ਉਹ ਸਹਿਬੀ ਕਰਨ ਲੱਗ ਪਿਆ ਤੇ ਬੋਲ ਕਬੋਲ ਬੋਲੀ ਜਾਵੇ, ਐਸਾ ਬੰਦਾ ਜਿਹੜਾ ਉਹ ਅਖੀਰ ਨੂੰ ਪਛਤਾਉਂਦਾ ਹੀ ਆ, ਸ਼ੇਰ ਨੂੰ ਪਤਾ ਲੱਗ ਗਿਆ ਢਾਲਣਾ ਉਹਨੇ ਆਣ ਕੇ। ਇਸੇ ਤਰ੍ਹਾਂ ਜਿਹੜੇ ਖੋਟੇ ਲੋਕ ਨੇ, ਖੋਟੇ ਜੀਵਨ ਵਾਲੇ ਜਿਹੜੇ ਲੋਕ ਆ ਗੁਰੂ ਪਿਆਰਿਓ, ਉਹ ਸੰਸਾਰ ਜਗਤ ਵਿੱਚ ਆਪਣਾ ਹੁਕਮ ਚਲਾਉਣ ਦੀ ਕੋਸ਼ਿਸ਼ ਕਰਨ, ਆਪਣੇ ਆਪ ਨੂੰ ਵੱਡੇ ਤੋਂ ਵੱਡੇ ਸਿੱਖ ਅਖਵਾਉਣ ਦੀ ਕੋਸ਼ਿਸ਼ ਕਰਨ, ਆਪਣੇ ਆਪ ਨੂੰ ਵੱਡੇ ਤੋਂ ਵੱਡੇ ਮਹਾਨ ਧਰਮਾਤਮਾ ਅਖਵਾਉਣ ਦੀ ਕੋਸ਼ਿਸ਼ ਕਰਨ, ਪਰ ਜੇ ਸਤਿਗੁਰੂ ਦੇ ਚਰਨਾਂ ਨਾਲ ਨਹੀਂ ਜੁੜੇ, ਗੁਰੂ ਦੇ ਚਰਨਾਂ ਨਾਲ ਪ੍ਰੀਤ ਨਹੀਂ ਪਾਈ, ਉਹ ਖੋਟੇ ਹੀ ਹਨ। ਜਿਵੇਂ ਗਿੱਦੜ ਬਾਦਸ਼ਾਹੀ ਕਰਨ ਲੱਗ ਪਵੇ, ਜਿਵੇਂ ਖੋਟੇ ਸਿੱਕੇ ਕੋਈ ਆਪਣੀ ਟਕਸਾਲ ਬਣਾ ਕੇ ਤੇ ਘੜਨ ਲੱਗ ਪਏ ਉਹਦੇ ਚ, ਵੀ ਆਹ ਸਿੱਕੇ ਬੜੇ ਵਧੀਆ, ਉਹਨਾਂ ਦਾ ਮੁੱਲ ਕਿਤੇ ਨਹੀਂ ਪੈਣਾ, ਖੋਟੇ ਹੀ ਗਿਣੇ ਜਾਣੇ। ਗਿੱਦੜ ਦੀ ਬਾਦਸ਼ਾਹੀ ਨਹੀਂ ਚੱਲਣੀ, ਇਸ ਲਈ ਅਖੀਰ ਦੇ ਵਿੱਚ ਪਛਤਾਉਣਾ ਹੀ ਪਊਗਾ। ਜਦੋਂ ਸ਼ੇਰ ਨੇ ਮਾੜੀ ਜਿਹੀ ਬੜਕ ਮਾਰੀ, ਗਿੱਦੜਾਂ ਨੂੰ ਭੱਜਣ ਲੱਗਿਆਂ ਰਾਹ ਨਹੀਂ ਲੱਭਣਾ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਖੋਟਿਆਂ ਵਾਸਤੇ ਝੂਠਿਆਂ ਵਾਸਤੇ ਗੁਰੂ ਨਾਨਕ ਦੇ ਦਰ ਘਰ ਵਿੱਚ ਭਾਵ ਕੋਈ ਥਾਂ ਨਹੀਂ ਹੈ। ਉਹ ਖੋਟੇ ਸਿੰਘੇ ਸਿੱਕੇ ਵਾਂਗਰਾ, ਮੂੰਹ ਕਾਲੈ ਗੱਦੈ ਹੈ ਚੜ੍ਹੈ, ਰਾਉ ਪੜੇ ਵੀ ਭਰਿਆ ਧੋਵੈ। ਕਹਿਣ ਲੱਗੇ ਮੂੰਹ ਕਾਲਾ ਕਰਕੇ ਇਹੋ ਜਿਹੇ ਲੋਕਾਂ ਨੂੰ ਖੋਤੇ ਦੇ ਉੱਤੇ ਚੜ੍ਹਾਈ ਦਾ ਸੁਆਹ ਪੈਂਦੀ ਉਹਨਾਂ ਦੇ ਸਿਰ, ਜਿਹੜੇ ਆਪਣੇ ਮਾਲਕ ਨਾਲੋਂ ਟੁੱਟ ਜਾਂਦੇ ਹਨ, ਜਿਹੜੇ ਝੂਠੇ ਬਾਦਸ਼ਾਹ ਜਾਂ ਰਾਜੇ ਬਣ ਕੇ ਹੁਕਮ ਚਲਾਉਣ ਦੀ ਕੋਸ਼ਿਸ਼ ਕਰਦੇ, ਉਹਨਾਂ ਦਾ ਮੂੰਹ ਹੀ ਕਾਲਾ ਹੁੰਦਾ, ਸੁਆਹ ਪੈਂਦੀ ਉਹਨਾਂ ਦੇ ਸਿਰ। ਇਸ ਲਈ ਮਾਲਕ ਪਰਮੇਸ਼ਰ ਦੀ ਦਰਗਾਹ ਵਿੱਚ ਜਦੋਂ ਝੂਠਿਆਂ ਨੇ ਜਾਣਾ ਤੇ ਕੀ ਆਖਿਆ ਉੱਥੇ ਪਾਵਨ ਬਾਣੀ ਚ, ਨੰਗਾ ਦੋਜ਼ਕ ਚਾਲਿਆ ਤਾਂ ਦਿਸੇ ਖਰਾ ਡਰਾਵਣ, ਕਰ ਔਗਣ ਪਛੋਤਾਵਣ। ਕਿਉਂਕਿ ਪੱਲੇ ਸੱਚ ਨਹੀਂ ਹੈ, ਰੱਬ ਦੀ ਹਜ਼ੂਰੀ ਵਿੱਚ ਤੇ ਸੱਚੇ ਵਾਲਿਆਂ ਦਾ ਬੇੜਾ ਪਾ ਰਿਹਾ, ਜਿਨ੍ਹਾਂ ਦਾ ਜੀਵਨ ਸੱਚਾ ਸੁੱਚਾ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨ ਪਾਏ ਨ ਕੂੜਿਆਰ, ਮੂੰਹ ਕਾਲੇ ਦੋਜ਼ਕ ਚਾਲਿਆ। ਕਾਲਾ ਮੂੰਹ ਕਰਕੇ ਨਰਕ ਵੱਲ ਸੁੱਟਿਆ ਜਾਣਾ, ਪ੍ਰਵਾਨ ਕੌਣ ਨੇ? ਤੇਰੇ ਨਾਏ ਰਤੇ ਸੇ ਜਿਣ ਗਏ, ਜਿਹੜੇ ਤੇਰੇ ਨਾਮ ਰੰਗ ਵਿੱਚ ਵਾਹਿਗੁਰੂ ਰੰਗੇ, ਉਹ ਜੀਵਨ ਦੀ ਬਾਜੀ ਜਿੱਤ ਕੇ ਜਾਣਗੇ। ਹਾਰ ਗਏ ਸੇ ਠੱਗਣ ਵਾਲੇ ਆ, ਜਿਹੜੇ ਠੱਗੀਆਂ ਮਾਰਨ ਵਾਲੇ ਆ, ਧੋਖਾ ਧੜੀ ਤੇ ਖੋਟੇ ਹੀ ਸਿੱਕੇ ਨੇ, ਉਹ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਣਗੇ। ਦੂਜੇ ਭਾਏ ਕੁਥਾਏ ਖਲੋਵੈ, ਇਸੇ ਤਰ੍ਹਾਂ ਗੁਰੂ ਘਰ ਵਿੱਚ ਜੋ ਦੂਜਾ ਭਾਉ ਪ੍ਰਚਾਰ ਦਾ ਹੈ, ਭਾਵ ਸਤਿਗੁਰੂ ਨੂੰ ਛੱਡ ਕੇ ਹੋਰ ਮੋਹ ਮਾਇਆ ਤੇ ਪਦਾਰਥਾਂ ਦੀ ਖਾਤਰ ਜਿਹੜਾ ਭੱਜਿਆ ਫਿਰਦਾ, ਉਹ ਕੁਥਾਓਂ ਹੀ ਖਲੋਂਦਾ, ਭਾਵ ਚੰਗੀ ਥਾਂ ਨਹੀਂ ਉਹਨੂੰ ਮਿਲਦੀ, ਨਾ ਲੋਕ ਵਿੱਚ ਨਾ ਪਰਲੋਕ ਵਿੱਚ। ਲੋਕ ਵਿੱਚ ਵੀ ਠੋਕਰਾਂ ਹੀ ਖਾਂਦਾ ਦੁੱਖਾਂ ਬਿਪਤਾਂ ਦੀਆਂ, ਤੇ ਮਰਨ ਤੋਂ ਬਾਅਦ ਵੀ ਜਮਾਂ ਦੇ ਵਸ ਹੀ ਪੈਂਦਾ, ਦੋਜ਼ਕ ਦੀ ਅੱਗ ਵਿੱਚ ਹੀ ਸੜਦਾ ਹੈ। ਨਾ ਲੋਕ ਸੁਖੀਆ ਹੋਇਆ, ਨਾ ਪਰਲੋਕ ਦੇ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਉਹਨੂੰ ਥਾਂ ਮਿਲਦੀ ਹੈ। ਥਾਂ ਮਿਲਦੀ ਹੈ ਗੁਰੂ ਦੇ ਪਿਆਰਿਆਂ ਨੇ, ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਨ੍ਹਾਂ ਨੇ ਸਿੱਖੀ ਕਮਾਈ ਹੈ, ਉਹ ਹੀ ਪਰਮੇਸ਼ਰ ਦੇ ਚਰਨਾਂ ਵਿੱਚ ਖਰੇ ਸਿੱਕੇ ਬਣ ਕੇ ਪ੍ਰਵਾਨ ਹੁੰਦੇ ਨੇ। ਖੋਟਿਆਂ ਨੂੰ ਪ੍ਰਭੂ ਦੀ ਦਰਗਾਹ ਵਿੱਚੋਂ ਧੱਕੇ ਹੀ ਪੈਂਦੇ ਹਨ। ਵਾਰ 26 ਪੌੜੀ 23 ਵਿੱਚ ਪਾਵਨ ਬਚਨ ਗੁਰੂ ਦੀ ਬੰਸਾਵਲੀ ਦੇ ਬਾਰੇ, ਗੁਰੂ ਨਾਨਕ ਦੇ ਪਾਤਸ਼ਾਹ ਦੇ ਬਾਰੇ ਚ ਜ਼ਿਕਰ ਕਰ ਰਹੇ ਹਨ। ਹੋਰ ਗੁਰੂ ਪਾਤਸ਼ਾਹਾਂ ਦਾ ਵੀ ਬਚਨ ਦੱਸਦਿਆਂ ਹੋਇਆਂ ਕੀ ਫਰਮਾਨ ਕਰਦੇ ਨੇ। ਬਾਲ ਜਤੀ ਹੈ ਸ੍ਰੀ ਚੰਦ, ਬਾ ਬਾਣਾ ਦੇਹੁਰਾ ਬਣਾਇਆ, ਲਖਮੀ ਦਾਸੋਂ ਧਰਮ ਚੰਦ, ਪੋਤਾ ਹੋਏ ਕੈ ਆਪ ਗਣਾਇਆ, ਮੰਜੀ ਦਾਸ ਬਹਾਲਿਆ, ਦਾਤਾ ਸਿਧਾਸਣ ਸਿੱਖ ਆਇਆ, ਮੋਹਣ ਕਮਲਾ ਹੋਇਆ, ਚੌਬਾਰਾ ਮੋਹਰੀ ਮਨਾਇਆ, ਮੀਣਾ ਹੋਵਾ ਪਿਰਥੀਆ, ਕਰ ਕਰ ਟੇਡਕ ਬਰਲ ਚਲਾਇਆ, ਮਹਾਂਦੇਵ ਅਹੰ ਮੇਹੋ ਕਰ, ਕਰ ਬੇਮੁਖ ਕੁੱਤਾ ਪੌਂਕਾਇਆ, ਚੰਦਨ ਵਾਸ ਨਾ ਵਾਸ ਬੁਹਾਇਆ, ਚੰਦਨ ਵਾਸ ਨਾ ਵਾਸ ਬੁਹਾਇਆ। ਗੁਰੂ ਪਾਤਸ਼ਾਹਾਂ ਦੀ ਅੰਸ ਬੰਸ ਦਾ ਜ਼ਿਕਰ ਕਰ ਰਹੇ ਨੇ, ਔਰ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਬਹੁਤੇ ਆਗਿਆਕਾਰ ਨਹੀਂ ਬਣ ਸਕੇ, ਸਤਿਗੁਰੂ ਜੀ ਦੇ ਸਿੰਘਾਸਣ ਤੇ ਗੁਰਤਾ ਗੱਦੀ ਤੋਂ ਖਾਲੀ ਰਹਿ ਗਏ। ਚੰਦਨ ਦੇ ਕੋਲ ਰਹਿ ਕੇ ਵੀ ਬਾਂਸ ਦੀ ਤਰ੍ਹਾਂ ਹੀ ਬਣੇ ਰਹੇ, ਚੰਦਨ ਨਹੀਂ ਹੋ ਸਕੇ। ਪਾਵਨ ਬਚਨ ਉਚਾਰਨ ਕੀਤੇ, ਬਾਲ ਜਤੀ ਹੈ ਸ੍ਰੀ ਚੰਦ, ਬਾ ਬਾਣਾ ਦੇਹੁਰਾ ਬਣਾਇਆ। ਕਹਿਣ ਲੱਗੇ ਸ੍ਰੀ ਚੰਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਵੱਡਾ ਪੁੱਤਰ ਸੀ, ਬਾਲ ਜਤੀ ਹੀ ਰਿਹਾ। ਬਾਲਕ ਅਵਸਥਾ ਤੋਂ ਇਹਨੇ ਜਤੀ ਪੁਣਾ ਧਾਰਨ ਕਰ ਲਿਆ, ਕੋਈ ਵਿਆਹ ਸ਼ਾਦੀ ਆਦਿਕ ਨਹੀਂ ਕਰਾਇਆ। ਵਰਕਤ ਬਿਰਤੀ ਜਿਹੜੀ ਸੀ ਉਹ ਪਕੜ ਲਈ, ਬਾ ਬਾਣਾ ਦੇਹੁਰਾ ਬਣਾਇਆ। ਬਾ ਬਾਣਾ ਦੇਹੁਰਾ, ਗੁਰੂ ਨਾਨਕ ਦੇਵ ਸਾਹਿਬ ਦਾ ਦੇਹੁਰਾ ਅਸਥਾਨ ਰਾਵੀ ਦੇ ਕੰਢੇ ਤੇ ਬਣਵਾ ਕੇ ਇਹ ਬੈਠ ਗਿਆ। ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ। ਭਾਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਦਿੱਤੀ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਹੁਕਮ ਲਾ ਦਿੱਤਾ ਸੀ ਕਿ ਅੰਗਦ ਦੇਵ ਜੀ ਤੁਸੀਂ ਹੁਣ ਕਰਤਾਰਪੁਰ ਨਹੀਂ ਰਹਿਣਾ, ਖਡੂਰ ਸਾਹਿਬ ਚਲੇ ਜਾਣਾ ਹੈ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਭਾਈ ਸੱਤਾ ਬਲਵੰਡ ਜੀ ਨੇ ਆਪਣੀ ਵਾਰ ਵਿੱਚ ਇਸ ਬਾਤ ਦਾ ਵਰਣਨ ਕੀਤਾ ਹੈ। ਹੁਣ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਆ ਉਹ ਕਿੱਥੇ ਜਾ ਬਰਾਜੀ? ਕਰਤਾਰਪੁਰ ਛੱਡ ਕੇ ਖਡੂਰ ਸਾਹਿਬ। ਇਹ ਜ਼ਿਕਰ ਭਾਈ ਗੁਰਦਾਸ ਜੀ ਨੇ ਹੋਰ ਵੀ ਇੱਕ ਜਗ੍ਹਾ ਤੇ ਕੀਤਾ ਹੈ ਆਪਣੀਆਂ ਵਾਰਾਂ ਵਿੱਚ, ਦਿੱਤਾ ਛੋੜ ਕਰਤਾਰਪੁਰ ਆਣ ਖਡੂਰੇ ਜੋਤ ਜਗਾਈ। ਖਡੂਰ ਸਾਹਿਬ ਗੁਰੂ ਨਾਨਕ ਦੀ ਜੋਤ ਨੂੰ ਜਗਾਉਣਾ ਕੀਤਾ ਜਾ ਕੇ। ਹੁਣ ਚਾਹੀਦਾ ਤੇ ਸਾਰਿਆਂ ਨੂੰ ਇਹ ਆ ਕਿ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜੋਤ ਬਿਰਾਜਮਾਨ ਹੈ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਦੂਸਰੇ ਸਰੀਰ ਵਿੱਚ ਪ੍ਰਵੇਸ਼ ਕਰ, ਜਿੱਥੇ ਹੁਣ ਉਹ ਗੁਰਮਤ ਦਾ ਪ੍ਰਚਾਰ ਕਰ ਰਹੇ ਆ, ਉੱਥੇ ਹੁਣ ਸਾਰਿਆਂ ਨੂੰ ਜੁੜਨਾ ਚਾਹੀਦਾ ਸੀ ਤੇ ਗੁਰੂ ਅੰਗਦ ਦੇਵ ਸਾਹਿਬ ਦੀ ਸ਼ਰਨ ਵਿੱਚ ਬੈਠੀਏ ਤੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਦੇ ਆਪਾਂ ਆਸ਼ੇ ਤੇ ਚੱਲਦੇ ਸਾਂ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਗਿਆ ਦਾ ਪਾਲਣ ਕਰਦੇ ਸਾਂ ਅਸੀਂ, ਉਸ ਤਰ੍ਹਾਂ ਹੁਣ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਆਗਿਆ ਦਾ ਪਾਲਣ ਕਰਨਾ ਹੈ, ਚਾਹੀਦਾ ਇਹ ਸੀ। ਪਰੰਤੂ ਜੋ ਜ਼ਿਕਰ ਕਰ ਰਹੇ ਭਾਈ ਗੁਰਦਾਸ, ਕਹਿੰਦੇ ਬਾਲ ਜਤੀ ਹੈ ਸ੍ਰੀ ਚੰਦ, ਬਾ ਬਾਣਾ ਦੇਹੁਰਾ ਬਣਾਇਆ। ਬਾਲ ਜਤੀ ਰਿਹਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪੁੱਤਰ ਸ੍ਰੀ ਚੰਦ, ਅਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਦੇਹੁਰਾ ਅਰਥਾਤ ਗੁਰੂ ਨਾਨਕ ਦੇਵ ਸਾਹਿਬ ਜਿੱਥੇ ਜੋਤੀ ਜੋਤ ਸਮਾਏ ਉਹਨਾਂ ਦਾ ਅਸਥਾਨ ਕਰਤਾਰਪੁਰ ਦੇ ਵਿੱਚ ਹੀ ਰਾਵੀ ਦੇ ਕੰਢੇ ਬਣਾ ਕੇ ਤੇ ਬੈਠ ਗਿਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਆਗਿਆ ਦੇਹੁਰਾ ਬਣਾਉਣ ਦੀ ਨਹੀਂ ਸੀ ਕਿ ਕੋਈ ਮੇਰੀ ਥਾਂ ਬਣਾ ਕੇ ਤੇ ਕੋਈ ਆਪਣੀ ਪੂਜਾ ਕਰਾਵੇ, ਨਹੀਂ। ਮੇਰੀ ਪੂਜਾ ਜਿਹੜੀ ਹੈ, ਗੁਰੂ ਨਾਨਕ ਨੇ ਆਖਿਆ ਸੀ, ਗੁਰੂ ਅੰਗਦ ਦੇਵ ਦੇ ਹਿਰਦੇ ਦੇ ਵਿੱਚ ਬੈਠਾ ਹਾਂ ਮੈਂ। ਗੁਰੂ ਅੰਗਦ ਦੇਵ ਦੇ ਆਖੇ ਲੱਗਣਾ, ਉਹਨਾਂ ਦੀ ਸਿੱਖਿਆ ਦੇ ਉੱਤੇ ਅਮਲ ਕਰਨਾ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮੈਨੂੰ ਮੰਨਣਾ ਹੈ ਤੇ ਗੁਰੂ ਅੰਗਦ ਦੀ ਆਗਿਆ ਦਾ ਪਾਲਣ ਕਰਨਾ ਹੀ ਮੇਰੀ ਆਗਿਆ ਦਾ ਪਾਲਣ ਕਰਨਾ ਹੈ। ਕੋਈ ਦੇਹੁਰਾ, ਕੋਈ ਮੜੀ ਗੋਰ, ਕੋਈ ਅਸਥਾਨ ਇਹ ਬਣਾ ਕੇ ਕਿ ਗੁਰੂ ਨਾਨਕ ਦੇਵ ਜੀ ਦਾ ਹੈ ਤੇ ਇੱਥੇ ਕੋਈ ਆਪਣੀ ਪੂਜਾ ਕਰਵਾਉਣ ਲੱਗ ਪਏ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਸੀ ਇਹ ਮੈਨੂੰ ਪ੍ਰਵਾਨ ਨਹੀਂ ਹੈ, ਮੈਂ ਗੁਰੂ ਅੰਗਦ ਦੇ ਹਿਰਦੇ ਤੇ ਵੱਸਦਾ। ਸ੍ਰੀ ਚੰਦ ਜੀ ਜਿਹੜੇ ਉਹ ਦੇਹੁਰਾ ਬਣਾ ਕੇ ਉੱਥੇ ਹੁਣ ਰਾਵੀ ਦੇ ਕਿਨਾਰੇ ਬੈਠ ਗਏ ਸਨ। ਅਗਲੀ ਬਾਤ ਫੁਰਮਾਨ ਕਰਦੇ ਨੇ, ਲਖਮੀ ਦਾਸੋਂ ਧਰਮ ਚੰਦ, ਪੋਤਾ ਹੋਏ ਕਹਿ ਆਪ ਗਣਾਇਆ। ਆਪ ਗਣਾਇਆ ਦਾ ਮਤਲਬ ਵੀ ਆਪਣੇ ਆਪ ਨੂੰ ਵੀ ਜਣਾਉਣ ਲੱਗ ਪਏ ਹੋ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਦੂਸਰਾ ਪੁੱਤਰ ਸੀ ਲਖਮੀ ਦਾਸ। ਕਹਿਣ ਲੱਗੇ ਦੂਸਰੇ ਪੁੱਤਰ ਲਖਮੀ ਦਾਸ ਨੇ ਜੋ ਗ੍ਰਿਸਤ ਮਾਰਗ ਦੇ ਵਿੱਚ ਸੀ ਉਹਦਾ ਪੁੱਤਰ ਸੀ ਧਰਮ ਚੰਦ। ਧਰਮ ਚੰਦ ਹੁਣ ਗੁਰੂ ਨਾਨਕ ਦੇਵ ਜੀ ਦਾ ਪੋਤਰਾ ਹੋ ਗਿਆ। ਕਹਿਣ ਲੱਗੇ ਧਰਮ ਚੰਦ ਗੁਰੂ ਨਾਨਕ ਦੇਵ ਸਾਹਿਬ ਦਾ ਪੋਤਾ ਅਖਵਾ ਕੇ ਆਪਣੇ ਆਪ ਨੂੰ ਗਣਾਉਣ ਲੱਗ ਪਿਆ, ਜਣਾਉਣ ਲੱਗ ਪਿਆ ਵੀ ਮੈਂ ਗੁਰੂ ਨਾਨਕ ਦੇਵ ਦਾ ਪੋਤਰਾ ਵਾਂ, ਮੈਨੂੰ ਵੀ ਮੱਥਾ ਟੇਕੋ, ਮੈਨੂੰ ਵੀ ਨਮਸਕਾਰ ਕਰੋ। ਪੋਤਾ ਹੋਏ ਕਹਿ ਆਪ ਗਣਾਇਆ, ਭਾਵ ਆਪਣਾ ਆਪ ਜਣਾਇਆ ਪੁਜਵਾਇਆ ਆ ਉਹਨੇ, ਆਪਣਾ ਆਪਾ ਛੱਡਿਆ ਨਹੀਂ। ਭਾਵ ਗੁਰੂ ਅੰਗਦ ਗੁਰੂ ਅਮਰਦਾਸ ਦੀ ਸ਼ਰਨ ਨਹੀਂ ਪਏ ਇਹ ਜਾ ਕੇ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਧਰੀ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਆ ਉਧਰਲੇ ਪਾਸੇ ਨੂੰ ਨਹੀਂ ਹੋਏ, ਆਪਣੀ ਭਾਵ ਪੂਜਾ ਦੇ ਵਿੱਚ ਲੱਗ ਗਏ, ਆਪਣੀ ਪੂਜਾ ਕਰਾਉਣ ਲੱਗਣੇ। ਮੰਜੀ ਦਾਸ ਬਹਾਲਿਆ, ਦਾਤਾ ਸਿਧਾਸਣ ਸਿੱਖ ਆਇਆ। ਹੁਣ ਅਗਲੀ ਬਾਤ ਕਹਿਣ ਲੱਗੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਜੋਤੀ ਜੋਤ ਸਮਾਉਣਾ ਸੀ, ਇਹ ਤੇ ਹੋ ਗਈ ਗੁਰੂ ਨਾਨਕ ਦੇਵ ਸਾਹਿਬ ਦੀ ਬਾਤ ਕਿ ਗੁਰੂ ਨਾਨਕ ਦੇਵ ਜੋਤੀ ਜੋਤ ਸਮਾਏ, ਭਾਵੇਂ ਉਹਨਾਂ ਗੁਰਤਾ ਗੱਦੀ ਗੁਰੂ ਅੰਗਦ ਦੇਵ ਸਾਹਿਬ ਨੂੰ ਦਿੱਤੀ ਹੈ, ਪਰ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਔਲਾਦ ਸੀ, ਪੁੱਤ ਪੋਥੇ, ਉਹਨਾਂ ਨੇ ਆਪਣਾ ਆਪ ਜਣਾਉਣਾ ਸ਼ੁਰੂ ਕਰ ਦਿੱਤਾ। ਹੁਣ ਦੂਸਰੇ ਸਤਿਗੁਰੂ ਦੀ ਬਾਤ ਦੱਸਦੇ ਗੁਰੂ ਅੰਗਦ ਦੇਵ ਸਾਹਿਬ ਦੀ, ਜਦੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਗੁਰਤਾ ਗੱਦੀ ਆਪਣੇ ਸੇਵਕ ਆਪਣੇ ਸਿੱਖ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਤੇ ਨਾਲ ਹੀ ਬਚਨ ਕਹਿ ਦਿੱਤਾ ਕਿ ਅਮਰਦਾਸ ਜੀ ਤੁਸੀਂ ਹੁਣ ਖਡੂਰ ਸਾਹਿਬ ਨਹੀਂ, ਤੁਸੀਂ ਹੁਣ ਗੋਇੰਦਵਾਲ ਸਾਹਿਬ ਚਲੇ ਜਾਣਾ ਹੈ। ਫਿਰ ਵਸਾਇਆ ਫਿਰ ਆਣ ਸਤਿਗੁਰ ਖਡੂਰ ਤੇ ਗੋਇੰਦਵਾਲ ਸਾਹਿਬ ਦਾ ਵੀ ਜ਼ਿਕਰ ਆਇਆ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਆ, ਸੇਵਕ ਨੂੰ ਗੁਰਗੱਦੀ ਬਖਸ਼ਤੀ। ਹੁਣ ਗੁਰੂ ਅੰਗਦ ਦੇਵ ਸਾਹਿਬ ਦੇ ਵੀ ਦੋ ਪੁੱਤਰ ਨੇ, ਭਾਈ ਦਾਸੂ ਤੇ ਭਾਈ ਦਾਤੂ, ਉਹ ਹੁਣ ਗੁਰੂ ਅਮਰਦਾਸ ਪਾਤਸ਼ਾਹ ਨਾਲ ਈਰਖਾ ਕਰਦੇ ਸੀ, ਉਹ ਆਪਣਾ ਆਪ ਪੁਜਵਾਉਂਦੇ ਸੀ ਕਿ ਅਸੀਂ ਗੁਰੂ ਦੇ ਪੋਤੇ ਹਾਂ। ਭਾਈ ਗੁਰਦਾਸ ਜੀ ਨੇ ਹੁਣ ਅਗਲੀ ਪੰਕਤੀ ਚ ਬਚਨ ਵਰਤੇ, ਮੰਜੀ ਦਾਸ ਬਹਾਲਿਆ ਦਾਤਾ ਸੇ ਦਾਸਨ ਸਿੱਖ ਆਇਆ, ਕਹਿੰਦੇ ਦਾਸੂ ਨੂੰ ਗੋਇੰਦਵਾਲ ਮੰਜੀ ਤੇ ਬਿਠਾਤਾ ਅਤੇ ਦਾਤੂ ਵੀ ਖਡੂਰ ਸਾਹਿਬ ਸਿੰਘਾਸਣ ਲਾ ਕੇ ਬਹਿ ਗਿਆ। ਗੱਲ ਕੀ, ਗੁਰੂ ਜੀ ਦੇ ਵਕਤ ਦੋਵੇਂ ਪੁੱਤ ਗੁਰ ਗੱਦੀ ਲਾਇਕ ਨਾ ਹੁੰਦੇ ਹੋਏ ਵੀ ਸੰਗਤਾਂ ਨੂੰ ਇਹ ਕਹਿੰਦੇ ਸੀ ਵੀ ਸਾਨੂੰ ਆਣ ਕੇ ਮੱਥਾ ਟੇਕੋ, ਨਮਸਕਾਰ ਕਰੋ। ਇੱਥੋਂ ਤੱਕ ਸਾਧ ਸੰਗਤ ਇਹ ਈਰਖਾ ਕਰਦੇ ਸੀ ਗੁਰੂ ਅਮਰਦਾਸ ਮਹਾਰਾਜ ਨਾਲ, ਭਾਈ ਦਾਤੂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਜਾ ਕੇ ਤਖ਼ਤ ਤੇ ਬੈਠਿਆਂ ਨੂੰ ਲੱਤ ਮਾਰ ਕੇ ਸਿੰਘਾਸਣ ਤੋਂ ਥੱਲੇ ਸੁੱਟ ਦਿੱਤੇ ਸੀ, ਪਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਤਖ਼ਤ ਤੋਂ ਥੱਲੇ ਡਿੱਗੇ, ਉੱਠ ਕੇ ਭਾਈ ਦਾਤੂ ਦੀ ਲੱਤ ਘੁੱਟਣ ਲੱਗ ਪਏ। ਕਹਿਣ ਲੱਗੇ, ਤੂੰ ਮੇਰੇ ਗੁਰੂ ਗੁਰੂ ਅੰਗਦ ਦੇਵ ਦਾ ਪੋਤੇ, ਤੇਰੀ ਲੱਤ ਨੂੰ ਕਿਤੇ ਠੋਕਰ ਨਾ ਵੱਜੀ ਹੋਵੇ, ਮੇਰੇ ਬੁੱਢੇ ਹੱਡੀਆਂ ਨਾਲ 74 ਸਾਲ ਦਾ ਮੈਂ ਹੋ ਗਿਆ। ਗੁਰੂ ਅਮਰਦਾਸ ਪਾਤਸ਼ਾਹ 74 ਸਾਲ ਦੇ ਸਨ ਜਦੋਂ ਗੁਰਤਾ ਗੱਦੀ ਮਿਲੀ, ਕਹਿੰਦੇ ਮੇਰੀਆਂ ਹੱਡੀਆਂ ਨਾਲ ਵੱਜ ਕੇ ਤੇਰੇ ਪੈਰ ਨੂੰ ਠੋਕਰ ਨਾ ਲੱਗੀ ਹੋਵੇ, ਕਿਤੇ ਲਿਆ ਤੇਰਾ ਪੈਰ ਤੇਰੀ ਲੱਤ ਘੁੱਟ ਦੇ। ਇੰਨੀ ਨਿਮਰਤਾ ਸੀ ਗੁਰੂ ਅਮਰਦਾਸ ਮਹਾਰਾਜ ਤੇ ਦਾਤੂ ਇੰਨੀ ਈਰਖਾ ਕਰਦਾ ਸੀ। ਬਾਅਦ ਵਿੱਚ ਇਸ ਦਾਤੂ ਦੀ ਲੱਤ ਵਿੱਚ ਬਹੁਤ ਜ਼ਿਆਦਾ ਦਰਦ ਹੋਈ, ਪੀੜ ਹੋਣ ਲੱਗ ਪਈ ਬਹੁਤ ਜ਼ਿਆਦਾ। ਘਰ ਜਾ ਕੇ ਲੈ ਕੇ ਵੀ ਆਏ ਇਹਨੂੰ ਦਾਤੂ ਨੂੰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ, ਕਿ ਲੱਤ ਬੜੀ ਦੁਖਦੀ ਹੈ ਜੀ, ਜਿੱਦਣ ਦੀ ਇਹ ਤੁਹਾਡੇ ਲੱਤ ਵੱਜੀ ਹੈ, ਬੜਿਆਂ ਵੈਦਾਂ ਹਕੀਮਾਂ ਕੋਲੋਂ ਦਵਾਈ ਲਈ, ਨਹੀਂ ਦਰਦ ਅੜਦਾ। ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਵੀ ਅਸੀਂ ਤਾਂ ਕੁਛ ਨਹੀਂ ਕੀਤਾ, ਇਹ ਹੁਣ ਦਰਦ ਪੰਜਵੇਂ ਜਾਮੇ ਤੱਕ ਹੋਊਗਾ, ਪੰਜਵੇਂ ਜਾਮੇ 'ਚ ਆਵਾਂਗੇ ਤੇ ਇਹਦਾ ਦਰਦ ਨਿਵਾਰਾਂਗੇ। ਫਿਰ ਪੰਜਵੇਂ ਜਾਮੇ 'ਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਗਏ ਤੇ ਦਾਤੂ ਨੇ ਚਰਨਾਂ 'ਤੇ ਉੱਠ ਕੇ ਨਮਸਕਾਰ ਕੀਤੀ, ਤੜਫਦਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹਦਾ ਉਧਾਰ ਕੀਤਾ। ਸਾਧ ਸੰਗਤ, ਗੁਰਤਾ ਗੱਦੀ ਦੇ ਲਾਇਕ ਨਾ ਹੋ ਕੇ ਵੀ ਇਹ ਜਿਹੜੇ ਦਾਤੂ ਤੇ ਦਾਸੂ ਆ, ਉਹ ਆਪਣੀ ਪੂਜਾ ਕਰਵਾਉਂਦੇ ਰਹੇ, ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਆਉਂਦੇ ਰਹੇ ਵੀ ਅਸੀਂ ਗੁਰੂ ਅੰਗਦ ਦੇਵ ਦੇ ਪੋਤੇ ਹਾਂ, ਪਰ ਆਗਿਆਕਾਰ ਨਹੀਂ ਸਨ, ਹੁਕਮ ਦਾ ਪਾਲਣ ਨਹੀਂ ਕੀਤਾ। ਸ੍ਰੀ ਚੰਦ ਲਖਮੀ ਦਾਸ ਵੀ ਖਾਲੀ ਰਹੇ। ਸੱਤਾ ਬਲਵੰਡਾ ਜੀ ਨੇ ਆਪਣੀ ਵਾਰ ਵਿੱਚ ਜ਼ਿਕਰ ਕੀਤਾ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀ ਹੈ, ਦਿਲ ਖੋਟੈ ਆਕੀ ਫਿਰਨ ਬਨ ਪਹਾੜ ਉਚਾਏ ਨੇ ਛੱਟੀ ਹੈ। ਗੁਰੂ ਤੋਂ ਆਕੀ ਹੋ ਕੇ ਇੱਧਰ ਉੱਧਰ ਭਟਕਦੇ ਰਹੇ। ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਗੁਰਤਾ ਗੱਦੀ ਆਪਣੇ ਸੇਵਕ ਸਿੱਖੀ ਕਮਾਉਣ ਵਾਲੇ ਭਾਵੇਂ ਰਿਸ਼ਤੇ 'ਚ ਉਹਨਾਂ ਦੇ ਜਵਾਈ ਲੱਗਦੇ ਸਨ, ਗੁਰੂ ਰਾਮਦਾਸ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ। ਉਹਨਾਂ ਦੇ ਵੀ ਦੋ ਪੁੱਤ ਸੀ ਗੁਰੂ ਅਮਰਦਾਸ ਮਹਾਰਾਜ ਦੇ, ਬਾਬਾ ਮੋਹਨ ਤੇ ਮੋਰੀ, ਉਹਨਾਂ ਦਾ ਵੀ ਜ਼ਿਕਰ ਕਰਦੇ ਨੇ। ਮੋਹਨ ਕਮਲਾ ਹੋਇਆ ਚੌ ਬਾਰਾ ਮੋਹਰੀ ਮਨਾਇਆ, ਕਹਿੰਦੇ ਮੋਹਨ ਵੀ ਕਮਲਿਆਂ ਦੀ ਤਰ੍ਹਾਂ ਹੋ ਗਿਆ, ਝੱਲਿਆਂ ਦੀ ਤਰ੍ਹਾਂ। ਬਾਬੇ ਮੋਹਨ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੱਥਾ ਨਹੀਂ ਟੇਕਿਆ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਤਾ ਗੱਦੀ ਦਿੱਤੀ ਨਾ, ਉੱਥੇ ਮੋਹਰੀ ਸੀ ਜਿਹੜਾ, ਉਹਨੇ ਮੱਥਾ ਟੇਕਿਆ। ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਬਾਬਾ ਸੁੰਦਰ ਜੀ ਨੇ ਰਾਮਕਲੀ ਸੱਦ ਵਿੱਚ ਇਸ ਬਾਤ ਦਾ ਵਰਣਨ ਕੀਤਾ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ, ਤਾਂ ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਨੂੰ ਤਖ਼ਤ ਤੇ ਬਿਠਾ ਕੇ ਸਿਰ ਝੁਕਾਇਆ, ਮੱਥਾ ਟੇਕਿਆ। ਉਹਦੇ ਤੋਂ ਬਾਅਦ ਸਾਰੀਆਂ ਸੰਗਤਾਂ ਵਿੱਚੋਂ ਉੱਠ ਕੇ ਭਾਈ ਮੋਹਰੀ ਨੇ ਨਮਸਕਾਰ ਕੀਤੀ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਮੋਹਨ ਕਮਲਾ ਹੋਇਆ, ਇਹਨੇ ਮੱਥਾ ਨਹੀਂ ਨਾ ਟੇਕਿਆ, ਮੰਨਿਆ ਨਹੀਂ ਇਹਨੇ ਗੁਰੂ ਰਾਮਦਾਸ ਪਾਤਸ਼ਾਹ, ਭਟਕਦਾ ਰਿਹਾ। ਕਹਿੰਦੇ ਕਮਲਾ ਹੋ ਗਿਆ, ਚੌਬਾਰਾ ਮੋਹਰੀ ਮਨਾਇਆ। ਕਹਿੰਦੇ ਜਿਹੜੇ ਭਾਈ ਮੋਹਰੀ ਜੀ ਸੀ ਚੌਬਾਰੇ ਦੀ ਟਹਿਲ ਸੇਵਾ ਉਹਨਾਂ ਨੇ ਸੰਭਾਲੀ। ਫਿਰ ਭਾਵ ਗੁਰੂ ਅਮਰਦਾਸ ਮਹਾਰਾਜ ਦਾ ਅਸਥਾਨ ਹੈ ਗੋਇੰਦਵਾਲ ਸਾਹਿਬ, ਆਪਾਂ ਕਦੇ ਜਾਈਏ ਨਾ ਤੇ ਨਗਰ ਦੇ ਵਿੱਚ, ਇੱਕ ਤੇ ਗੁਰਦੁਆਰਾ ਬੌਲੀ ਸਾਹਿਬ ਹੈ, ਬਹੁਤ ਵੱਡਾ ਅਸਥਾਨ ਆ, ਪਰ ਬੌਲੀ ਸਾਹਿਬ ਤੋਂ ਵੀ ਪਹਿਲਾਂ ਜਿਹੜਾ ਅਸਥਾਨ ਸੀ ਉਹ ਚੌਬਾਰਾ ਸੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਉੱਥੇ ਬਿਰਾਜਦੇ ਸੀ, ਮੋਹਣ ਮੋਹਰੀ ਵੀ ਉੱਥੇ ਹੀ ਰਹਿੰਦੇ ਸਨ। ਉਸ ਚੌਬਾਰੇ ਦੀ ਟਹਿਲ ਸੇਵਾ ਭਾਈ ਮੋਹਰੀ ਜੀ ਨੇ ਨਿਭਾਈ। ਮੀਣਾ ਹੋਵਾ ਪਿਰਥੀਆ, ਕਰ ਕਰ ਟੇਢਕ ਬਰਲ ਚਲਾਇਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀ ਅੱਗਿਓਂ ਤਿੰਨ ਪੁੱਤਰ ਹੋਏ। ਪਿਰਥੀ ਚੰਦ ਸਾਰਿਆਂ ਨਾਲੋਂ ਵੱਡਾ ਸੀ, ਉਹਦੇ ਨਾਲੋਂ ਛੋਟਾ ਸੀ ਮਹਾਂਦੇਵ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਰਿਆਂ ਨਾਲੋਂ ਛੋਟੇ ਸਨ। ਜਿਹੜੇ ਗੁਰੂ ਅਰਜਨ ਦੇਵ ਸਾਹਿਬ ਨੇ ਆਗਿਆ ਦਾ ਪਾਲਣ ਕੀਤਾ, ਗੁਰੂ ਰਾਮਦਾਸ ਪਾਤਸ਼ਾਹ ਨੂੰ ਰਿਝਾਇਆ ਤੇ ਬਚਪਨ ਤੋਂ ਹੀ ਗੁਰਮਤ ਦੀ ਸੋਝੀ ਪ੍ਰਾਪਤ ਕਰ ਲਈ, ਉਹ ਪੰਜਵੇਂ ਪਾਤਸ਼ਾਹ ਬਣੇ, ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਅਰਜਨ ਦੇਵ ਸਾਹਿਬ ਪਹਿਲੇ ਪੁੱਤਰ ਨੇ ਜਿਨ੍ਹਾਂ ਨੂੰ ਪੁੱਤਰ ਸਨ ਤੇ ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਸਿੰਘਾਸਣ ਤੇ ਬਿਰਾਜਮਾਨ ਕੀਤਾ ਗਿਆ। ਐਸੇ ਮਹਾਨ ਸਨ ਇਹ, ਸੇਵਾਦਾਰ ਬਣ ਕੇ, ਸੇਵਕ ਬਣ ਕੇ ਸੇਵਾ ਕਮਾਈ ਉਹਨਾਂ ਨੇ। ਪਰੰਤੂ ਜਿਹੜਾ ਵੱਡਾ ਸੀ ਉਸ ਦਾ ਜ਼ਿਕਰ ਕਰਦੇ ਹਨ, ਮੀਣਾ ਹੋਵਾ ਪਿਰਥੀਆ। ਪਿਰਥੀਆ ਮੀਣਾ ਸੀ, ਮੀਣੇ ਦਾ ਅਰਥ ਹੁੰਦਾ ਕਪਟੀ, ਭਾਵ ਅੰਦਰ ਕੁਛ ਹੋਰ ਤੇ ਜ਼ਬਾਨ ਤੇ ਕੁਝ ਹੋਰ। ਜ਼ਬਾਨ ਦਾ ਭਾਵੇਂ ਬਹੁਤ ਮਿੱਠਾ ਸੀ, ਦਿਲ ਦੇ ਵਿੱਚ ਕਪਟ ਰੱਖਦਾ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੀ ਆਖੇ ਨਹੀਂ ਸੀ ਲੱਗਦਾ, ਪਿਤਾ ਦੇ ਆਖੇ ਨਹੀਂ ਸੀ ਲੱਗਦਾ। ਇਸ ਦੇ ਪ੍ਰਥਾਏ ਗੁਰੂ ਰਾਮਦਾਸ ਪਾਤਸ਼ਾਹ ਨੇ ਰਾਗ ਸਾਰੰਗ ਵਿੱਚ ਸ਼ਬਦ ਉਚਾਰਨ ਕੀਤਾ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਜਿਨ੍ਹਾਂ ਤੁਹਾਨੂੰ ਜੰਮਿਆ ਪਾਲਿਆ ਉਹਨਾਂ ਨਾਲ ਝਗੜਾ ਕਰਨਾ ਪਾਪ ਆ, ਇਸ ਲਈ ਕਿਉਂ ਆਪਣੇ ਬਾਪ ਨਾਲ ਝਗੜਾ ਕਰਦਾ। ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਸ਼ਬਦ ਪਿਰਥੀਏ ਦੇ ਪ੍ਰਥਾਏ ਉਚਾਰਨ ਕੀਤਾ। ਭਾਈ ਗੁਰਦਾਸ ਜੀ ਨੇ ਹੋਰ ਵੀ ਅੱਗੇ ਪੌੜੀਆਂ ਆਉਣਗੀਆਂ, ਇਹਨੂੰ ਮੀਣਾ ਆਖਿਆ, ਕਪਟੀ ਬੰਦਾ ਸੀ ਇਹ। ਮੀਣਾ ਹੋਵਾ ਪਿਰਥੀਆ, ਇਹ ਕਪਟੀ ਬੰਦਾ ਨਿਕਲਿਆ। ਕਰ ਕਰ ਟੇਢਕ ਬਰਲ ਚਲਾਇਆ, ਟੇਢ ਪੁਣੇ ਕਰ ਕਰਕੇ ਆਪਣਾ ਸੌਦਾ ਪੁਣਾ, ਆਪਣੀ ਦੁਕਾਨਦਾਰੀ ਚਲਾਉਂਦਾ ਰਿਹਾ ਹੈ। ਸੰਗਤਾਂ ਕੋਲੋਂ ਮੱਥੇ ਟਿਕਾ ਲੈਂਦਾ ਸੀ, ਇਹ ਕਾਰ ਭੇਟਾ ਵੀ ਲੈ ਲੈਂਦਾ ਸੀ ਸੰਗਤਾਂ ਕੋਲੋਂ। ਇੱਥੋਂ ਤੱਕ ਇਹਨੇ ਇੱਕ ਵਾਰੀ ਈਰਖਾ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ, ਤੇ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਮੈਂ ਵੱਡਾ ਸਾਂ। ਪਰ ਇੱਥੇ ਵੱਡੇ ਛੋਟੇ ਦੀ ਬਾਤ ਨਹੀਂ, ਇੱਥੇ ਤੇ ਸੇਵਕ ਨੂੰ ਮਿਲਣੀ ਹੈ। ਇਹਨੇ ਅੰਮ੍ਰਿਤਸਰ ਸਾਹਿਬ ਦੇ ਬਾਰ ਬਾਰ ਨਾ ਪਿਰਥੀ ਚੰਦ ਨੇ ਆਪਣੇ ਸਾਥੀਆਂ ਦੇ ਪਹਿਰੇ ਲਵਾ ਦਿੱਤੇ। ਜਿੰਨੀਆਂ ਸੰਗਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਦਾ ਦਰਸ਼ਨ ਕਰਨ ਆਉਂਦੀਆਂ ਸੀ, ਹੁਣ ਸੰਗਤਾਂ ਦੂਰੋਂ ਦੂਰੋਂ ਸ਼ਹਿਰਾਂ ਤੋਂ ਆਉਣਾ, ਇਕੱਠੇ ਹੋ ਕੇ ਆਉਣਾ, ਦਸ ਦਸ ਵੀਹ ਵੀਹ ਸਿੱਖ ਸ਼ਬਦ ਗਾਉਂਦੇ ਬਾਣੀ ਪੜ੍ਹਦੇ ਆਉਂਦੇ ਸੀ। ਪਿਰਥੀ ਚੰਦ ਨੂੰ ਜਦੋਂ ਪਤਾ ਲੱਗ ਜਾਣਾ ਵੀ ਇਹ ਸੰਗਤ ਦਰਸ਼ਨ ਕਰਨ ਵਾਸਤੇ ਦਰਬਾਰ ਸਾਹਿਬ ਭਾਵ ਸ੍ਰੀ ਹਰਿਮੰਦਰ ਸਾਹਿਬ ਜਾ ਰਹੀ ਹੈ, ਇਹਨੇ ਉਹਨਾਂ ਨੂੰ ਕਹਿਣਾ ਸੰਗਤਾਂ ਨੂੰ ਵੀ ਮੈਂ ਗੁਰੂ ਰਾਮਦਾਸ ਪਾਤਸ਼ਾਹ ਦਾ ਪੁੱਤਰ ਹਾਂ ਤੇ ਲੰਗਰ ਆਦਿਕ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਮੇਰੀ ਹੈ, ਇਸ ਲਈ ਜਿਹੜੀ ਤੁਸੀਂ ਭੇਟਾ ਲੈ ਕੇ ਆਏ ਹੋ ਨਾ, ਮਾਇਆ ਆਦਿਕ ਜਾਂ ਰਸਤਾਂ ਬਸਤਾਂ, ਉਹ ਸਾਰੀਆਂ ਇੱਥੇ ਸਾਨੂੰ ਦੇ ਜਾਓ ਤੇ ਜਾਓ ਗੁਰੂ ਅਰਜਨ ਦੇਵ ਦਾ ਦਰਸ਼ਨ ਕਰੋ ਜਾ ਕੇ। ਮਤਲਬ ਆਪਣੇ ਆਦਮੀ ਹੋਰ ਵੀ ਇਹਨੇ ਨਿਯਤ ਕੀਤੇ ਸੀ ਅੰਮ੍ਰਿਤਸਰ ਦੇ ਬਾਰ ਬਾਰ। ਤੱਤ ਦੀ ਗੱਲ ਇਹ ਵੀ ਭੇਟਾ ਪਿਰਥੀ ਚੰਦ ਨੇ ਸੰਗਤਾਂ ਕੋਲੋਂ ਸਾਰੀ ਲੈ ਲੈਣੀ, ਰਸਤਾਂ ਬਸਤਾਂ ਮਾਇਆ ਵੀ, ਤੇ ਦਰਸ਼ਨ ਕਰਨ ਵਾਸਤੇ ਵੀ ਗੁਰੂ ਅਰਜਨ ਦੇਵ ਜੀ ਦੇ ਕੋਲ ਭੇਜ ਦੇਣਾ, ਤੇ ਲੰਗਰ ਛਕਣ ਵਾਸਤੇ ਵੀ, ਪ੍ਰਸ਼ਾਦਾ ਪਾਣੀ ਛਕਣ ਲਈ ਵੀ ਗੁਰੂ ਅਰਜਨ ਦੇਵ ਦੇ ਲੰਗਰਾਂ ਚ ਘੱਲ ਦੇਣ ਸੰਗਤਾਂ ਨੂੰ, ਵੀ ਜਾਓ ਲੰਗਰ ਛਕੋ ਜਾ ਕੇ। ਹੁਣ ਦੋ ਦਿਨ, ਚਾਰ ਦਿਨ, ਮਹੀਨਾ, ਦੋ ਮਹੀਨੇ, ਚਾਰ ਮਹੀਨੇ ਲੰਘੇ, ਰਸਤਾਂ ਬਸਤਾਂ ਖਤਮ ਹੋ ਗਈਆਂ ਲੰਗਰਾਂ ਚ। ਆਪ ਜੀ ਦੀ ਗਿਆਤ ਵਾਸਤੇ ਸਾਧ ਸੰਗਤ ਬੇਨਤੀ ਕਰਦੇ ਆ, ਇਹ ਉਹਨਾਂ ਦਿਨਾਂ ਦੀ ਗੱਲ ਆ ਜਿਨ੍ਹਾਂ ਦਿਨਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਹੁਕਮ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਬਨਾਰਸ ਦੇ ਇਲਾਕੇ ਕਾਂਸ਼ੀ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ ਸੀਗੇ। ਭਾਈ ਗੁਰਦਾਸ ਜੀ ਉਦੋਂ ਉੱਥੇ ਸਿੱਖੀ ਦਾ ਪ੍ਰਚਾਰ ਕਰਦੇ ਸੀ, ਜਿਨ੍ਹਾਂ ਦੀਆਂ ਵਾਰਾਂ ਦੀ ਆਪਾਂ ਵਿਆਖਿਆ ਕਰ ਰਹੇ। ਉੱਥੋਂ ਤੱਕ ਜਾ ਕੇ ਭਾਈ ਗੁਰਦਾਸ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਕਾਂਸ਼ੀ ਬਨਾਰਸ ਵਿੱਚ ਵੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਸ਼ਾਂਤੀ ਦੇ ਪੁੰਜ ਸੀ ਕਿ ਸਿੱਖਾਂ ਨੇ ਕਹਿਣਾ ਮਹਾਰਾਜ ਪਿਰਥੀ ਚੰਦ ਈਰਖਾ ਕਰਦਾ ਆਪਣੇ ਨਾਲ, ਤੇ ਇਹ ਜਿਹੜਾ ਪਿਰਥੀ ਚੰਦ ਆ ਇਹ ਭੇਟਾ ਸੰਗਤਾਂ ਕੋਲੋਂ ਆਪ ਲਈ ਜਾਂਦਾ ਲੰਗਰ ਪਾਣੀ ਛਕਣ ਵਾਸਤੇ ਸੰਗਤਾਂ ਨੂੰ ਗੁਰੂ ਕੇ ਲੰਗਰਾਂ ਚ ਘਾਲ ਦਿੰਦਾ, ਉਹਦੇ ਨਾਲ ਬਹਿ ਕੇ ਗੱਲ ਕਰੋ, ਪੁੱਛੋ ਪਿਰਥੀ ਚੰਦ ਨੂੰ ਵੀ ਤੂੰ ਇਹ ਈਰਖਾ ਕਿਉਂ ਕਰਦਾ, ਪੈਸਾ ਧੇਲਾ ਸਾਰਾ ਪਿਰਥੀ ਚੰਦ ਦੀ ਜੇਬ ਚ ਤੇ ਲੰਗਰ ਛਕਣ ਵਾਸਤੇ ਗੁਰੂ ਕੇ ਲੰਗਰਾਂ ਚ ਗੁਰੂ ਅਰਜਨ ਦੇਵ ਦੇ ਪਾਸ, ਗੱਲ ਕਰੀਏ ਉਹਦੇ ਨਾਲ, ਢੰਡੋਰਾ ਦਈਏ ਸੰਗਤਾਂ ਚ ਵੀ ਇਹ ਦੁਸ਼ਟ ਬੰਦਾ ਕਪਟੀ ਮੀਣਾ ਵਾ ਇਹ ਪਿਰਥੀ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕੋਈ ਨੀ, ਗੁਰੂ ਨਾਨਕ ਦੇ ਸਿੱਖ ਆਪੇ ਕਰਨਗੇ, ਮਸਤ ਰਹੋ ਤੁਸੀਂ, ਇਹ ਗੁਰੂ ਨਾਨਕ ਦਾ ਲੰਗਰ ਆ, ਇਹ ਬੰਦ ਨਹੀਂ ਹੋਣਾ, ਇਹ ਵਰਤਦਾ ਹੀ ਰਹਿਣਾ। ਐਸਾ ਐਸਾ ਸਮਾਂ ਵੀ ਆਇਆ, ਦਾਸ ਨੇ ਇਤਿਹਾਸ ਵਿੱਚ ਪੜ੍ਹਿਆ ਕਿ ਸੰਗਤਾਂ ਨੇ ਲੰਗਰ ਛਕਣ ਵਾਸਤੇ ਆਉਣਾ ਤੇ ਭੁੱਜੇ ਛੋਲੇ ਉਹਨਾਂ ਨੂੰ ਸੰਗਤਾਂ ਨੂੰ ਛਕਾਏ ਜਾਂਦੇ ਸੀ ਕਿ ਛਕੋ। ਕੁਝ ਦੇਰ ਇਹ ਕੰਮ ਚੱਲਿਆ, ਕੁਛ ਕੁ ਦੇਰ, ਭਾਈ ਗੁਰਦਾਸ ਜੀ ਬਨਾਰਸ ਤੋਂ ਜਦੋਂ ਅੰਮ੍ਰਿਤਸਰ ਸਾਹਿਬ ਆਏ, ਰਾਮਦਾਸਪੁਰ ਇਸ ਨਗਰ ਦਾ ਪਹਿਲਾ ਨਾਂ ਹੈ, ਜਦੋਂ ਇੱਥੇ ਆਏ ਭਾਈ ਗੁਰਦਾਸ ਜੀ ਨੂੰ ਪਤਾ ਲੱਗਾ ਕਿ ਪਿਰਥੀ ਚੰਦ ਤੇ ਇਸ ਤਰ੍ਹਾਂ ਈਰਖਾ ਕਰਦਾ ਪਿਆ, ਤਾਂ ਹੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਚ ਇਹਨਾਂ ਪੌੜੀਆਂ ਚ ਪਿਰਥੀ ਚੰਦ ਦਾ ਜ਼ਿਕਰ ਕੀਤਾ ਨਾ, ਕਿ ਉਹ ਝੂਠੇ ਹੁਕਮਨਾਮੇ ਲਿਖ ਲਿਖ ਕੇ ਸੰਗਤਾਂ ਨੂੰ ਭੇਜਦਾ ਸੀ, ਸੰਗਤਾਂ ਕੋਲੋਂ ਭੇਟਾਵਾਂ ਲੈ ਲੈਂਦਾ ਸੀ, ਬਾਹਰ ਹੀ ਘੇਰ ਲੈਂਦਾ ਸੀ ਸੰਗਤਾਂ ਨੂੰ, ਹਰਿਮੰਦਰ ਸਾਹਿਬ ਜਾਣ ਹੀ ਨਹੀਂ ਸੀ ਦਿੰਦਾ, ਭੇਟਾ ਉੱਥੇ ਹੀ ਲੈ ਲੈਂਦਾ ਸੀ, ਲਿਆਓ ਭੇਟਾ। ਅਸੀਂ ਮਿਲ ਕੇ ਗੁਰੂ ਅਰਜਨ ਦੇਵ ਨਾਲ ਗੁਰੂ ਨਾਨਕ ਦੇ ਘਰ ਦਾ ਕੰਮ ਕਾਰ ਤੇ ਸੇਵਾ ਚਲਾ ਰਹੇ ਹਾਂ, ਇਹ ਕਹਿੰਦਾ ਸੀ, ਸੰਗਤਾਂ ਭੋਲੀਆਂ ਭਾਲੀਆਂ ਭੇਟਾ ਦੇ ਦਿੰਦੀਆਂ ਸੀ। ਭਾਈ ਗੁਰਦਾਸ ਜੀ ਜਦੋਂ ਆਏ ਨਾ ਬਨਾਰਸ ਤੋਂ, ਉਹਨਾਂ ਨੂੰ ਜਦੋਂ ਪਤਾ ਲੱਗਾ, ਉਹਨਾਂ ਲੰਗਰ ਦਾ ਹਾਲ ਵੇਖਿਆ ਵੀ ਇੱਥੇ ਤਾਂ ਪੂਰਾ ਇੰਤਜ਼ਾਮ ਨਹੀਂ ਗਾ, ਰਸਦਾਂ ਬਸਤਾਂ ਨਹੀਂ ਹੈਗੀਆਂ, ਉਸ ਵਕਤ ਫਿਰ ਸਤਿਗੁਰੂ ਚਾਹੁੰਦੇ ਤੇ ਜੋ ਮਰਜ਼ੀ ਕਰ ਸਕਦੇ, ਗੁਰੂ ਅਰਜਨ ਪ੍ਰਤੱਖ ਹਾਰਿਆ, ਰੱਬ ਦਾ ਨੂਰ ਨੇ ਉਹ, ਪਰ ਸਤਿਗੁਰ ਨੇ ਦੱਸਣਾ ਵਾ ਕਿ ਇੱਥੋਂ ਤੱਕ ਜਾ ਕੇ ਵੀ ਸਾਡੇ 'ਚ ਸ਼ਾਂਤੀ ਕਿੰਨੀ ਹੈ, ਨਿਮਰਤਾ ਕਿੰਨੀ, ਐਵੇਂ ਆਪਾਂ ਉਹਨਾਂ ਨੂੰ ਸ਼ਾਂਤੀ ਦੇ ਪੁੰਜ ਨਹੀਂ ਕਹਿੰਦੇ ਗੁਰੂ ਅਰਜਨ ਦੇਵ। ਤੱਤੀਆਂ ਤਵੀਆਂ ਤੇ ਬਹਿ ਕੇ ਸ਼ਾਂਤ ਰਹਿਣਾ ਇਹ ਤਾਂ ਹੈ ਹੀ ਆ, ਪਰ ਸਾਰੇ ਦਾ ਸਾਰਾ ਜੀਵਨ ਹੀ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਾਂਤੀ ਦਾ ਭਰਿਆ। ਸੁਲਹੀ ਖਾਂ ਪਠਾਨ ਨੂੰ ਚੜ੍ਹਾ ਕੇ ਲਿਆ ਗੁਰੂ ਅਰਜਨ ਦੇਵ ਤੇ ਪਿਰਥੀ ਚੰਦ, ਕਿ ਗੁਰੂ ਅਰਜਨ ਦੇਵ ਨੂੰ ਮਾਰ ਦਿਓ। ਪਾਤਸ਼ਾਹ ਨੇ ਜ਼ਿਕਰ ਕੀਤਾ ਬਾਣੀ ਚ ਸੁਲਹੀ ਖਾਂ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਖ। ਜਦੋਂ ਗੁਰੂ ਅਰਜਨ ਦੇਵ ਸਾਹਿਬ ਤੇ ਚੜ੍ਹਾਈ ਕਰਕੇ ਆ ਰਿਹਾ ਸੀ, ਰਸਤੇ ਦੇ ਵਿੱਚ ਹੀ ਪਿਰਥੀ ਚੰਦ ਦੇ ਭੱਠੇ ਸੀ ਅੱਗ ਦੇ, ਇੱਟਾਂ ਪਕਾਉਣ ਵਾਲੇ, ਉਹਨਾਂ ਨੂੰ ਅੱਗ ਦਿੱਤੀ ਸੀਗੀ। ਇਹ ਜਿਹੜਾ ਸੁਲਹੀ ਖਾਂ ਪਿਰਥੀ ਚੰਦ ਕਹਿੰਦਾ ਗੁਰੂ ਅਰਜਨ ਦੇਵ ਨੂੰ ਤੇ ਆਪਾਂ ਮਾਰ ਹੀ ਦੇਣਾ, ਆਓ ਤੁਹਾਨੂੰ ਭੱਠੇ ਵਿਖਾਈਏ। ਆਪਣੇ ਭੱਠਿਆਂ ਤੇ ਆਵੇ ਪਾਏ ਸੀ, ਲੈ ਕੇ ਗਿਆ ਆਵਿਆਂ ਚ। ਸੁਲਹੀ ਖਾਂ ਦਾ ਘੋੜਾ ਉੱਥੇ ਜਾ ਕੇ ਥੋੜਾ ਜਿਹਾ ਤਰਬਕ ਗਿਆ, ਆਵੇ ਦੇ ਵਿੱਚ ਡਿੱਗ ਪਿਆ। ਸੁਲਹੀ ਖਾਂ ਦੇ ਸਮੇਤ ਘੋੜਾ ਵੀ ਸੜ ਗਿਆ, ਸੁਲਹੀ ਵੀ ਸੜ ਗਿਆ ਉੱਥੇ। ਸੁਲਹੀ ਹੋਏ ਮੂਆ ਨਾਪਾਕ, ਗੁਰੂ ਅਰਜਨ ਦੇਵ ਕਹਿੰਦੇ ਸਾਡੀ ਰੱਖਿਆ ਵਾਹਿਗੁਰੂ ਨੇ ਕੀਤੀ ਆ, ਸੁਲਹੀ ਖਾਂ ਬੜੀ ਭੈੜੀ ਮੌਤ ਤੇ ਮਰ ਗਿਆ, ਰੱਬ ਨੇ ਸਾਡੀ ਰੱਖਿਆ ਕੀਤੀ। ਭਾਵ ਕਿੰਨੀ ਸ਼ਾਂਤੀ ਸੀ ਗੁਰੂ ਅਰਜਨ ਦੇਵ ਸਾਹਿਬ ਚ, ਕਹਿੰਦੇ ਪਰਮੇਸ਼ਰ ਦੀ ਰਜ਼ਾ ਚ ਰਾਜੀ ਰਹਿਣਾ। ਤੋ ਸੁਰਤ ਉੱਥੇ ਰੱਖਣੀ ਭਾਈ ਗੁਰਦਾਸ ਦੀ। ਜਦੋਂ ਬਨਾਰਸ ਤੋਂ ਆਏ ਕਾਂਸ਼ੀ ਤੋਂ, ਉਹਨਾਂ ਨੇ ਜਦੋਂ ਆਣ ਕੇ ਵੇਖਿਆ ਵੀ ਪਿਰਥੀ ਚੰਦ ਤੇ ਇੱਦਾਂ ਕਰ ਰਿਹਾ, ਸਤਿਗੁਰ ਨੇ ਇਹ ਵੀ ਆਖਿਆ ਸੀ ਭਾਈ ਗੁਰਦਾਸ ਜੀ ਨੇ ਜਦੋਂ ਪੁੱਛਿਆ ਮਹਾਰਾਜ ਪ੍ਰਚਾਰ ਕਰੀਏ, ਕਹਿੰਦੇ ਪਿਰਥੀ ਚੰਦ ਨੂੰ ਕੁਛ ਨਹੀਂ ਕਹਿਣਾ, ਸੰਗਤਾਂ ਨੂੰ ਸੁਚੇਤ ਕਰੋ, ਉਹਨੂੰ ਆਪਣਾ ਕੰਮ ਕਰਨ ਦਿਓ, ਨਿੰਦਕ ਆਓ। ਭਾਈ ਗੁਰਦਾਸ ਜੀ ਨੇ ਫਿਰ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ, ਭਾਈ ਬੰਨੋ, ਭਾਈ ਜੇਠਾ, ਭਾਈ ਬਹਿਲੋ ਆਦਿਕ, ਇਹ ਮੁਖੀ ਸਿੱਖ ਸੀ ਉਸ ਵੇਲੇ ਦੇ, ਇਹਨਾਂ ਸਾਰਿਆਂ ਨੂੰ ਨਾਲ ਲਿਆ ਭਾਈ ਗੁਰਦਾਸ ਜੀ ਨੇ। ਭਾਈ ਗੁਰਦਾਸ ਜੀ ਨੇ ਫਿਰ ਸਿੱਖੀ ਦਾ ਪ੍ਰਚਾਰ ਐਸਾ ਕੀਤਾ ਆਲੇ ਦੁਆਲੇ ਅੰਮ੍ਰਿਤਸਰ ਸਾਹਿਬ ਤੇ ਆਲੇ ਦੁਆਲੇ ਦੇ ਨਗਰਾਂ ਚ, ਤੇ ਪਿਰਥੀ ਚੰਦ ਦੀਆਂ ਕਰਤੂਤਾਂ ਤੋਂ ਜਾਣੂ ਕਰਾਇਆ ਸੰਗਤ ਨੂੰ ਕਿ ਸਾਧ ਸੰਗਤ ਕੁਛ ਵੀ ਪਿਰਥੀ ਚੰਦ ਨੂੰ ਦੇਣ ਦੀ ਲੋੜ ਨਹੀਂ, ਗੁਰਤਾ ਗੱਦੀ ਤੇ ਬਿਰਾਜਮਾਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਨ, ਉਹਨਾਂ ਦੇ ਪਾਸ ਹੀ ਸੰਗਤਾਂ ਨੇ ਜਾਣਾ ਤੇ ਰਸਤਾਂ ਬਸਤਾਂ ਲੰਗਰਾਂ ਵਿੱਚ ਜਾ ਕੇ ਭੇਟਾ ਕਰਨੀ ਹੈ। ਗੁਰੂ ਨਾਨਕ ਦੇ ਲੰਗਰ ਉੱਥੇ ਚੱਲਦੇ ਆ, ਉੱਥੇ ਜਾ ਕੇ ਭੇਟਾ ਕਰ। ਇਹ ਬੇਅੰਤ ਪ੍ਰਚਾਰ ਭਾਈ ਗੁਰਦਾਸ ਜੀ ਨੇ ਕੀਤਾ ਸੀ, ਇਹ ਮਹਾਨ ਦੇਣ ਸੀ ਉਸ ਵੇਲੇ ਸਿੱਖੀ ਨੂੰ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਤੇ ਉਹਨਾਂ ਦੇ ਨਾਲ ਦੇ ਸਾਥੀ ਸਿੱਖ ਜਿਹੜੇ ਸੀ ਉਹਨਾਂ ਪ੍ਰਚਾਰ ਕੀਤਾ, ਫਿਰ ਐਂ ਚੜ੍ਹਦੀ ਕਲਾ ਨਾਲ ਗੁਰੂ ਕੇ ਲੰਗਰ ਚੱਲਣ ਲੱਗ ਪਏ। ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਲੱਖਾਂ ਸੰਗਤਾਂ ਜਾ ਕੇ ਗੁਰੂ ਕਾ ਲੰਗਰ ਛਕਦੀਆਂ, ਧੰਨ ਗੁਰੂ ਰਾਮਦਾਸ ਦੇ ਗੀਤ ਗਾਉਂਦੀਆਂ, ਫਿਰ ਸ਼ਬਦ ਦਾ ਲੰਗਰ ਵੀ ਚੱਲ ਰਿਹਾ, ਗੁਰੂ ਕਾ ਲੰਗਰ ਵੀ ਚੱਲਦਾ ਹੈ। ਐਸੀਆਂ ਬੇਅੰਤ ਬਾਤਾਂ ਨੇ ਸਾਧ ਸੰਗਤ ਜਿਹੜੀਆਂ ਪਿਰਥੀ ਚੰਦ ਦੇ ਬਾਰੇ ਚ ਸਾਂਝੀਆਂ ਕੀਤੀਆਂ ਜਾ ਸਕਦੀਆਂ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪੁੱਤਰ ਸਾਹਿਬ ਹਰਗੋਬਿੰਦ ਪਾਤਸ਼ਾਹ ਨੂੰ ਮਰਵਾਉਣ ਵਾਸਤੇ ਵੀ ਉਹ ਬੜੇ ਯਤਨ ਕਰਦਾ ਰਿਹਾ ਪਿਰਥੀ ਚੰਦ, ਪਰ ਸਤਿਗੁਰੂ ਕਹਿੰਦੇ ਮੇਰਾ ਸਤਿਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਰੋਆ। ਸੱਪ ਲੜਾਉਣ ਦੀ ਵੀ ਕੋਸ਼ਿਸ਼ ਕੀਤੀ ਪ੍ਰਿਥੀ ਚੰਦ ਨੇ ਸਾਹਿਬ ਹਰਗੋਬਿੰਦ ਸਾਹਿਬ ਨੇ, ਇੱਕ ਦਾਈ ਦੇ ਰਾਹੀਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕਿ ਥਣਾ ਨੂੰ ਜ਼ਹਿਰ ਲਾ ਕੇ ਲੈ ਜਾ, ਹਰਗੋਬਿੰਦ ਨੂੰ ਦੁੱਧ ਪਿਆਉਣ ਦੇ ਬਹਾਨੇ ਚੁੱਕ ਲਾ, ਉਹਨੂੰ ਜ਼ਹਿਰ ਚੜ ਜਾਏਗੀ। ਉਹ ਦਾਈ ਆਪ ਹੀ ਮਰ ਗਈ ਸੀ। ਇੱਕ ਪੰਡਿਤ ਨੂੰ ਘੱਲਿਆ ਸੀ ਕਿ ਦਹੀਂ ਵਿੱਚ ਕਿਸੇ ਖਾਣ ਵਾਲੀ ਚੀਜ਼ 'ਚ ਜ਼ਹਿਰ ਪਾ ਕੇ ਦੇ ਦੇ ਹਰਗੋਬਿੰਦ। ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਰਗੋਬਿੰਦ ਨਵਾਂ ਨਰੋਵਾ, ਉਹ ਨਵਾਂ ਨਰੋਵਾ ਅਰੋਗ ਤੇ ਚੜ੍ਹਦੀ ਕਲਾ 'ਚ ਆ। ਭਾਈ ਗੁਰਦਾਸ ਜੀ ਕੀ ਬਚਨ ਕਹਿ ਰਹੇ, ਮੀਣਾ ਹੋਵਾ ਪਿਰਥੀਆ, ਕਰ ਕਰ ਟੇਢਕ ਬਰਲ ਚਲਾਇਆ। ਪਿਰਥੀ ਚੰਦ ਮੀਣਾ ਹੋ ਗਿਆ, ਕਪਟੀ ਸੀ। ਮੀਣਾ ਮਤਲਬ ਕਪਟੀ, ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ, ਕਪਟੀ ਨਿਕਲਿਆ। ਟੇਢ ਪੁਣਾ ਕਰ ਕਰਕੇ, ਟੇਢ ਪੁਣਾ ਮਤਲਬ ਟੇਢੀਆਂ ਚਾਲਾਂ ਚੱਲ ਚੱਲ ਕੇ ਆਪਣਾ ਸੌਦਾ ਪੁਣਾ ਤੇ ਆਪਣੀ ਦੁਕਾਨਦਾਰੀ ਚਲਾਉਂਦਾ ਰਿਹਾ, ਈਰਖਾ ਕਰਦਾ ਰਿਹਾ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ। ਮਹਾਂਦੇਵ ਅਹੰ ਨਿਓ ਕਰ, ਕਰ ਬੇਮੁੱਖ ਕੁੱਤਾ ਪੌਂਕਾਇਆ। ਜਿਹੜਾ ਮਹਾਂਦੇਵ ਸੀ ਗੁਰੂ ਅਰਜਨ ਦੇਵ ਸਾਹਿਬ ਦਾ, ਇਹ ਵੀ ਵੱਡਾ ਭਰਾ ਸੀ, ਇਹ ਪਿਰਥੀ ਚੰਦ ਨਾਲੋਂ ਛੋਟਾ ਸੀ। ਮਹਾਂਦੇਵ ਨੇ ਹੰਕਾਰ ਕੀਤਾ ਤੇ ਉਸ ਨੂੰ ਪਿਰਥੀਏ ਨੇ ਬੇਮੁੱਖ ਕਰਕੇ ਕੁੱਤੇ ਵਾਂਗੂ ਪੌਂਕਾਇਆ। ਭਾਵ ਇਹ ਜਿਹੜਾ ਮਹਾਂਦੇਵ ਸੀ, ਇਹਨੂੰ ਨਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਮੂੰਹ ਲਾਇਆ ਹੰਕਾਰੀ ਸੀ, ਗੁਰੂ ਰਾਮਦਾਸ ਪਾਤਸ਼ਾਹ ਨੇ ਨਾ ਗੁਰਤਾ ਗੱਦੀ ਤੱਕ ਇਹਨਾਂ ਨੂੰ ਲੈ ਕੇ ਗਏ, ਹੰਕਾਰੀ ਹਉਮੈ ਦੇ ਵਿੱਚ ਗਰਸਿਆ ਸੀ। ਤੇ ਪਿਰਥੀ ਚੰਦ ਦੇ ਨਾਲ ਰਲਿਆ ਫਿਰੇ ਥੋੜਾ ਚਿਰ ਮਹਾਂਦੇਵ, ਤੇ ਆਪਾਂ ਦੋਵੇਂ ਭਰਾ ਆਪਣੀ ਪੂਜਾ ਕਰਵਾਈਏ। ਪਰ ਜਿਹੜਾ ਪਿਰਥੀਆ ਸੀ ਉਹ ਜ਼ਿਆਦਾ ਚਲਾਕ ਸੀਗਾ, ਮੀਣਾ ਜੋ ਸੀ ਸਾਧ ਸੰਗਤ। ਹੁਣ ਇਹਨੂੰ ਮਹਾਂਦੇਵ ਨੂੰ ਵੀ ਭਾਵ ਥਾਂ ਥਾਂ ਬੇਮੁੱਖ ਕੁੱਤਾ ਪੌਂਕਾਇਆ, ਬੇਮੁੱਖ ਕਰਕੇ ਕੁੱਤੇ ਵਾਂਗੂ ਪੌਂਕਾਇਆ। ਭਾਵ ਇਹ ਹੈ ਕਿ ਗੁਰੂ ਤੋਂ ਮਹਾਂਦੇਵ ਵੀ ਬੇਮੁੱਖ ਹੋ ਗਿਆ, ਔਰ ਇਹਨੇ ਸ਼ਾਦੀ ਵੀ ਨਹੀਂ ਸੀ ਕਰਾਈ, ਵਿਆਹ ਵੀ ਨਹੀਂ ਸੀ ਹੋਇਆ ਇਹਦਾ ਮਹਾਂਦੇਵ ਦਾ। ਆਮ ਤੌਰ ਤੇ ਸੰਸਾਰ ਦੇ ਲੋਕ ਕਹਿੰਦੇ ਸੀ ਵੀ ਇਹ ਨਰਲੇਪ ਆ ਗ੍ਰਸਤ ਤੋਂ, ਪਰ ਹੰਕਾਰੀ ਸੀ, ਉਹ ਵੀ ਸੰਸਾਰ ਜਗਤ ਦੇ ਵਿੱਚ ਭਟਕਦਾ ਹੀ ਰਿਹਾ। ਮਹਾਂਦੇਵ ਵੀ ਗੁਰੂ ਚਰਨਾਂ ਵਿੱਚ ਟਿਕਾਣਾ ਉਹਨੂੰ ਵੀ ਨਹੀਂ ਮਿਲਿਆ। ਚੰਦਨ ਵਾਸ ਨਾ ਵਾਸ ਬੁਹਾਇਆ, ਭਾਵ ਚੰਦਨ ਦੇ ਕੋਲ ਰਹਿ ਕੇ ਵੀ ਇਹ ਲੋਕ ਸੁਗੰਧਿਤ ਨਾ ਹੋ ਸਕੇ, ਵਾਸ ਹੀ ਬਣ ਕੇ ਰਹੇ। ਗੁਰੂ ਨਾਨਕ ਦੇਵ ਸਾਹਿਬ ਦੇ ਪੁੱਤਰਾਂ ਦਾ ਵੀ ਜ਼ਿਕਰ ਕੀਤਾ, ਗੁਰੂ ਅੰਗਦ ਦੇਵ ਸਾਹਿਬ ਦੇ ਬੱਚਿਆਂ ਦਾ ਵੀ ਜ਼ਿਕਰ ਕੀਤਾ, ਦੋਵਾਂ ਲੜਕਿਆਂ ਦਾ। ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਵੀ ਮੋਹਣ ਤੇ ਮੋਹਰੀ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦੋਵੇਂ ਵੱਡੇ ਪੁੱਤਰ ਪਿਰਥੀ ਚੰਦ ਤੇ ਮਹਾਂਦੇਵ, ਉਹ ਵੀ ਠੋਕਰਾਂ ਖਾਂਦੇ ਰਹੇ, ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸਿੰਘਾਸਣ ਤੇ ਵਿਰਾਜਮਾਨ ਹੋ ਗਏ, ਸੇਵਕ ਬਣ ਗਏ, ਆਗਿਆ ਦਾ ਪਾਲਣ ਕੀਤਾ। ਭਾਵ ਬਹੁਤ ਐਸੇ ਵੀ ਔਲਾਦ ਵਿੱਚ ਵੀ ਐਸੇ ਹੋਏ ਜਿਹੜੇ ਸਮੇਂ ਸਮੇਂ ਤੇ ਗੁਰੂ ਚੰਦਨ ਕੋਲੋਂ ਸੁਗੰਧੀ ਨਹੀਂ ਲੈ ਸਕੇ। ਚੰਦਨ ਵਾਸ ਨਾ ਵਾਸ ਬੁਹਾਇਆ, ਭਾਵ ਵਾਸ ਵਾਂਗੂ ਸੁਗੰਧਿਤ ਨਹੀਂ ਹੋ ਸਕੇ ਚੰਦਨ ਦੇ ਕੋਲ ਰਹਿ ਕੇ ਵੀ। ਇਹ ਜਿਹੜੇ ਦਾਤੂ ਦਾਸੂ ਸ੍ਰੀ ਚੰਦ, ਲਖਮੀ ਦਾਸ, ਮੋਹਨ ਮੋਹਰੀ, ਪਿਰਥੀ ਚੰਦ, ਮਹਾਂਦੇਵ, ਇਹ ਤਾਂ ਆਦਿਕ ਅਗਲਾ ਇਤਿਹਾਸ ਵੀ ਆਪਾਂ ਪੜ੍ਹਾਂਗੇ ਨਾ। ਤੇ ਜਿਹੜਾ ਧੀਰਮੱਲ ਹੈ ਨਾ, ਧੀਰਮੱਲ ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪੋਤਰਾ ਵਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਉਹਨਾਂ ਦਾ ਪੁੱਤਰ ਹੈ ਧੀਰਮੱਲ। ਇਹ ਦੋਵੇਂ ਸਕੇ ਭਰਾ ਨੇ ਧੀਰਮੱਲ ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ। ਗੁਰੂ ਹਰ ਰਾਏ ਸਾਹਿਬ ਛੋਟੇ ਸੀ, ਧੀਰਮੱਲ ਵੱਡਾ ਸੀ, ਈਰਖਾ ਹੀ ਕਰਦਾ ਰਿਹਾ ਗੁਰੂ ਨਾਨਕ ਦੇ ਦਰ ਘਰ ਨਾਲ। ਏਡਾ ਤਕੜਾ ਪਾਪੀ ਦੁਸ਼ਟ ਬੰਦਾ ਸੀ ਇਹ ਧੀਰਮੱਲ, ਇਹਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੋਲੀ ਚਲਾਈ ਹੈ ਛੀਏ ਮਸੰਦ ਨੂੰ ਨਾਲ ਲੈ ਕੇ। ਰਾਮ ਰਾਏ ਜਿਸਨੇ ਗੁਰੂ ਨਾਨਕ ਦੇਵ ਸਾਹਿਬ ਦੀ ਪਾਵਨ ਬਾਣੀ ਦੀ ਤੁਕ ਹੀ ਬਦਲ ਦਿੱਤੀ ਸੀ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਹਾਰ, ਔਰੰਗਜ਼ੇਬ ਦੇ ਲਾਲਚਾਂ ਚ ਆ ਕੇ ਦਿੱਲੀ। ਰਾਮ ਰਾਏ ਕਹਿੰਦਾ ਸੀ ਇਹ ਮਿੱਟੀ ਮੁਸਲਮਾਨ ਕੀ ਸ਼ਬਦ ਨਹੀਂ ਹੈ, ਇਹ ਸ਼ਬਦ ਹੈ ਮਿੱਟੀ ਬੇਈਮਾਨ ਕੀ। ਇਹ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਦਾ ਵੱਡਾ ਪੋਤਵਾ ਹੈ ਰਾਮ ਰਾਏ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਸਕਾ ਭਰਾਵਾ ਹੈ ਵੱਡਾ, ਪਰ ਗੁਰੂ ਹਰ ਰਾਏ ਸਾਹਿਬ ਤੋਂ ਬੇਮੁੱਖ ਹੋ ਗਿਆ, ਬਾਣੀ ਤੋਂ ਬੇਮੁੱਖ ਹੋ ਗਿਆ। ਸ੍ਰੀ ਗੁਰੂ ਹਰ ਰਾਏ ਸਾਹਿਬ ਨੇ ਜਦੋਂ ਇਹਨੇ ਪੰਗਤੀ ਬਦਲੀ ਨਾ, ਗਲਤ ਪੰਗਤੀ ਪੜ੍ਹੀ ਇਹਨੇ, ਤੇ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਨੇ ਕਿਹਾ ਸੀ ਠੀਕ ਹੈ ਬੇਸ਼ੱਕ ਇਹ ਸਾਡਾ ਪੋਤਿਆ, ਪਰ ਜੇ ਗੁਰੂ ਨਾਨਕ ਦੀ ਬਾਣੀ ਦਾ ਸਤਿਕਾਰ ਨਹੀਂ ਕਰਦਾ, ਇਹ ਸਾਡਾ ਕੁਝ ਨਹੀਂ ਲੱਗਦਾ, ਜਿੱਧਰ ਨੂੰ ਇਹਦਾ ਮੂੰਹ ਚਲਿਆ ਜਾਏ ਗੁਰੂ ਨਾਨਕ ਦੇ ਦਰ ਘਰ ਇਹਨੂੰ ਥਾਂ ਹੀ ਨਹੀਂ ਮਿਲ ਸਕਦੀ, ਸਾਡੇ ਮੱਥੇ ਹੀ ਨਾ ਲੱਗੇ। ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਸੀ, ਦੁਰਕਾਰ ਦਿੱਤਾ ਸੀ ਇਹਨੂੰ। ਕਹਿਣ ਦਾ ਭਾਵ ਕਿ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਬਾਕੀ ਉਹਨਾਂ ਲੋਕਾਂ ਦਾ ਜ਼ਿਕਰ ਕਰ ਰਹੇ ਨੇ, ਪਿਰਥੀ ਚੰਦ ਮਹਾਂਦੇਵ ਵਰਗਿਆਂ ਦਾ, ਇੱਦਾਂ ਕਿਉਂਕਿ ਭਾਈ ਗੁਰਦਾਸ ਜੀ ਛੇਵੇਂ ਪਾਤਸ਼ਾਹ ਤੱਕ ਸੇਵਾ ਨਿਭਾ ਰਹੇ ਸੀ ਨਾ। ਉਹਨਾਂ ਤੋਂ ਬਾਅਦ ਫਿਰ ਛੇਵੇਂ ਪਾਤਸ਼ਾਹ ਵੇਲੇ ਅਕਾਲ ਚਲਾਣਾ ਕਰ ਗਏ ਭਾਈ ਗੁਰਦਾਸ ਜੀ। ਇਹ ਉਹਨਾਂ ਤੋਂ ਬਾਅਦ ਦੇ ਇਤਿਹਾਸ ਦਾ ਦਾਸ ਨੇ ਦੋ ਤਿੰਨ ਦਲੀਲਾਂ ਦਿੱਤੀਆਂ ਕਿ ਇਹ ਵੀ ਲੋਕ ਠੋਕਰਾਂ ਹੀ ਖਾਂਦੇ ਰਹੇ। ਗੁਰੂ ਕੀ ਅੰਸ਼ ਵੰਸ਼ ਵਿੱਚ ਪੈਦਾ ਹੋਏ, ਪਰ ਗੁਰੂ ਚੰਦਨ ਕੋਲ ਬਹਿ ਕੇ ਵੀ ਵਾਂਸ ਹੀ ਬਣੇ ਰਹੇ, ਸਤਿਗੁਰੂ ਪਾਤਸ਼ਾਹ ਦੇ ਪਾਸ ਰਹਿ ਕੇ ਵੀ ਹੰਕਾਰੀ ਤੇ ਆਕੀ ਹੋਏ ਰਹੇ। ਗੁਰਸਿੱਖੀ ਦੀ ਸੁਗੰਧੀ, ਸ਼ਬਦ ਦੀ ਸੁਗੰਧੀ, ਨਾਮ ਦੀ ਸੁਗੰਧੀ ਨਾ ਲੈ ਸਕੇ, ਗੁਰੂ ਚੰਦਨ ਕੋਲ ਰਹਿ ਕੇ ਸੁਗੰਧਤ ਨਾ ਹੋ ਸਕੇ। ਪਰ ਇਹਨਾਂ ਸਾਰਿਆਂ ਵਿੱਚੋਂ ਇਹ ਜ਼ਿਕਰ ਫਿਰ ਇੱਕ ਵਾਰੀ ਦਾਸ ਨੇ ਕਰ ਦੇਣਾ, ਭਾਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ। ਜਿਹੜਾ ਭਾਈ ਮੋਹਰੀ ਸੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪੁੱਤਰ, ਇਹ ਮੋਹਰੀ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਕਾਰ ਨਾਲ ਆਇਆ ਹੈ। ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲਣ ਵੇਲੇ ਧਰਤੀ ਤੇ ਸਿਰ ਰੱਖ ਕੇ ਨਮਸਕਾਰ ਕੀਤੀ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀ। ਭਾਈ ਮੋਹਰੀ ਨੇ ਜਿਹੜੀ ਚੁਬਾਰੇ ਦੀ ਸੇਵਾ ਦਾਸ ਨੇ ਬੇਨਤੀ ਕੀਤੀ ਨਾ, ਕਿ ਗੁਰੂ ਅਮਰਦਾਸ ਦੇ ਚੁਬਾਰੇ ਦੀ ਉਹ ਸੇਵਾ ਕਰਦਾ ਰਿਹਾ, ਉਹ ਮਨਮੁਖਤਾ ਦਾ ਭਾਵ ਨਹੀਂ ਹੈ ਉੱਥੇ, ਚੁਬਾਰੇ ਦੀ ਸੇਵਾ ਕਰਨ ਦਾ ਭਾਵ ਹੈ ਵੀ ਸ਼ਰਧਾ ਨਾਲ ਉਹ ਸੇਵਾ ਕਰਦਾ ਰਿਹਾ ਜਿਹੜਾ ਭਾਈ ਮੋਹਰੀ ਆ। ਮੋਹਣ ਦਾ ਜਦੋਂ ਜ਼ਿਕਰ ਆਇਆ ਨਾ, ਵੱਡਾ ਭਰਾ ਮੋਹਰੀ ਜੀ ਦਾ ਗੁਰੂ ਅਮਰਦਾਸ ਪਾਤਸ਼ਾਹ ਦਾ ਬੇਟਾ ਮੋਹਣ ਕਮਲਾ ਹੋਇਆ, ਪਰ ਜਦੋਂ ਮੋਹਰੀ ਦਾ ਜ਼ਿਕਰ ਹੈ, ਚੌਬਾਰਾ ਮੋਹਰੀ ਮਨਾਇਆ, ਭਾਵ ਮੋਹਰੀ ਜੀ ਜਿਹੜੇ ਉਹ ਚੁਬਾਰੇ ਦੀ ਟਹਿਲ ਸੇਵਾ ਉਸ ਅਸਥਾਨ ਦੀ ਕਰਦੇ ਰਹੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਤਿਕਾਰ ਮਾਣ ਮੋਹਰੀ ਜੀ ਨੂੰ ਮਿਲਦਾ ਰਿਹਾ। ਇਹ ਜਿਹੜੇ ਬਾਬਾ ਸੁੰਦਰ ਜੀ ਦੀ ਇਹ ਸਾਧ ਸੰਗਤ ਵਾਰ ਆ ਨਾ, ਇਹ ਵਾਰ ਦਾ ਮਤਲਬ ਰਾਮਕਲੀ ਸੱਦ ਜਿਸ ਨੂੰ ਆਪਾਂ ਕਹਿੰਦੇ ਹਾਂ, ਜਿਹੜੀ ਉਹਨਾਂ ਦੀ ਇਹ ਬਾਣੀ ਉਚਾਰਨ ਕੀਤੀ ਹੈ ਰਾਮਕਲੀ ਸੱਦ, ਇਹ ਜਿਹੜੀ ਬਾਣੀ ਹੈ ਇਹ ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ, ਇਹ ਭਾਈ ਮੋਹਰੀ ਦੀ ਕੁੱਲ ਵਿੱਚ ਹੀ ਆ ਬਾਬਾ ਸੁੰਦਰ। ਤੋ ਸਾਧ ਸੰਗਤ ਭਾਈ ਮੋਹਰੀ ਜੀ ਦੇ ਪੁੱਤਰ ਸਨ, ਉਹਨਾਂ ਦੇ ਅੱਗਿਓਂ ਪੁੱਤਰ ਭਾਈ ਸੁੰਦਰ ਜੀ, ਗੁਰੂ ਅਮਰਦਾਸ ਪਾਤਸ਼ਾਹ ਦਾ ਪੁੱਤਰ ਭਾਈ ਮੋਹਰੀ, ਮੋਹਰੀ ਦਾ ਪੁੱਤਰ ਭਾਈ ਆਨੰਦ, ਆਨੰਦ ਦਾ ਪੁੱਤਰ ਸੀ ਬਾਬਾ ਸੁੰਦਰ, ਜਿਨ੍ਹਾਂ ਨੇ ਇਹ ਰਾਮਕਲੀ ਸੱਦ ਦੀ ਬਾਣੀ ਉਚਾਰਨ ਕਰਕੇ ਉਹਨਾਂ ਨੂੰ ਸਤਿਕਾਰ ਦਿੱਤਾ ਕਿ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀ। ਉਹ ਬਹੁਤਾਤ ਐਸੀ ਰਹੀ ਉਹਨਾਂ ਦੇ ਵਿੱਚ ਕਿ ਚੰਦਨ ਦੇ ਕੋਲ ਰਹਿ ਕੇ ਵੀ ਉਹ ਸੁਗੰਧਿਤ ਨਹੀਂ ਹੋ ਸਕੇ। ਇਹ ਦਾਸੂ ਦਾਤੂ ਆਦਿਕ ਵਰਗੇ, ਮੋਹਣ ਵਰਗੇ ਅਤੇ ਸਾਧ ਸੰਗਤ ਪਿਰਥੀ ਚੰਦ ਮਹਾਂਦੇਵ ਵਰਗੇ ਠੋਕਰਾਂ ਹੀ ਖਾਂਦੇ ਰਹੇ। ਇਸ ਲਈ ਗੁਰੂ ਦੇ ਚਰਨਾਂ 'ਚ ਪ੍ਰਵਾਨ ਇੱਦਾਂ ਨਹੀਂ ਹੋਇਆ ਜਾ ਸਕਦਾ ਕਿ ਮੈਂ ਗੁਰੂ ਦੀ ਅੰਸ਼ ਵੰਸ਼, ਮੈਂ ਗੁਰੂ ਦੀ ਕੁੱਲ, ਜਾਂ ਮੈਂ ਉਹਨਾਂ ਦਾ ਪੁੱਤ ਪੋਤਾ ਵਾਂ, ਇੱਦਾਂ ਨਹੀਂ ਵਡਿਆਈ ਮਿਲਦੀ। ਵਡਿਆਈ ਸੇਵਕ ਬਣ ਕੇ ਹੀ ਮਿਲਦੀ ਹੈ, ਵਡਿਆਈ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਹੀ ਮਿਲਦੀ ਹੈ, ਕਿਉਂਕਿ ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦੇ ਘਰ ਵਿੱਚ ਗੁਰਸਿੱਖਾਂ, ਪੁੱਤਾਂ, ਭਰਾਵਾਂ, ਰਿਸ਼ਤੇਦਾਰ ਸੰਬੰਧੀਆਂ ਦਾ ਕੇਵਲ ਸੰਬੰਧ ਸਿੱਖੀ ਦੇ ਦਰਜੇ ਕਰਕੇ ਹੈ, ਸਿੱਖੀ ਦੀ ਕਮਾਈ ਕਰਕੇ ਹੈ। ਇੱਥੇ ਰਿਸ਼ਤੇਦਾਰੀਆਂ ਦੀ ਬਾਤ ਨਹੀਂ ਚੱਲਦੀ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ।